ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੇ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋਹ ਸਦਾ ਬਲਿਹਾਰੇ ਰਹਾਉ ਅੱਖੀ ਸੰਤੋਖੀਆ ਏਕ ਲਿਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੁੱਚੇ ਹੀ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਅਤੇ ਇਸ਼ਨਾਨ ਕਰਨ ਦੇ ਲਈ ਬੜੀ ਭਾਵਨਾ ਸ਼ਰਧਾ ਆਦਿਵ ਸਤਿਕਾਰ ਦੇ ਸੰਯੋਗਤ ਇਸ ਅਸਥਾਨ 'ਤੇ ਇਕੱਤਰ ਹੋਏ ਹੋ। ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ ਅਰਦਾਸਾਂ ਬੇਨਤੀਆਂ ਆਪਣੀਆਂ ਭਾਵਨਾਵਾਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਰੂਪ ਦੇ ਵਿੱਚ ਰੱਖੀਆਂ ਅਤੇ ਸਤਿਗੁਰੂ ਜੀ ਨੇ ਪ੍ਰਸੰਨਤਾ ਵਿੱਚ ਆ ਕਰਕੇ ਸਾਨੂੰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ ਜੋ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਆਪ ਜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਹੋ। ਅੱਜ ਵੀ ਜੋ ਸਤਿਗੁਰੂ ਪਾਤਸ਼ਾਹ ਦਾ ਪਾਵਨ ਹੁਕਮਨਾਮਾ ਸਾਹਿਬ ਹੈ ਉਸ ਦੀ ਵਿਚਾਰ ਆਪਾਂ ਕੁਝ ਕੁ ਸਮੇਂ ਵਾਸਤੇ ਰਲ ਮਿਲ ਕਰਕੇ ਸਾਂਝੀ ਕਰਨੀ ਹੈ। ਪਰੰਤੂ ਅੱਜ ਦਾ ਜੋ ਇਹ ਮਹਾਨ ਪਾਵਨ ਪਵਿੱਤਰ ਦਿਹਾੜਾ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਚਾਹੇ ਸਾਡੇ ਪੰਜਾਬ ਦੀ ਧਰਤੀ ਭਾਰਤ ਹੀ ਨਹੀਂ ਸਮੁੱਚੇ ਵਿਸ਼ਵ ਦੇ ਵਿੱਚ ਦੁਨੀਆ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰਮੁਖ ਸੰਗਤਾਂ ਬੈਠੀਆਂ ਨੇ ਉਹ ਸੱਤਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਦੇ ਨਾਲ ਅੱਜ ਮਨਾ ਰਹੀਆਂ ਹਨ। ਧੰਨ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਿਤਾ ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ 1687 ਬਿਕਰਮੀ ਮਾਘ ਸੁਦੀ ਚੌਦਸ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਪ੍ਰਗਟ ਹੋਇਆ। ਆਪ ਜੀ ਦਾ ਪ੍ਰਕਾਸ਼ ਦਾਦਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ, ਜਿਨ੍ਹਾਂ ਦੇ ਬਾਰੇ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਕਰਦਿਆਂ ਅਸੀਂ ਕਹਿੰਦੇ ਹਾਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਉਹਨਾਂ ਸਤਿਗੁਰਾਂ ਦੇ ਘਰ ਅੰਦਰ ਬਾਬਾ ਗੁਰਦਿੱਤਾ ਸਾਹਿਬ ਦੀ ਕਿੱਡੀ ਵਡਿਆਈ ਹੈ। ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਬਰ ਮੰਗਿਆ ਸੋਈ ਬਰ ਦਿੱਤਾ। ਧੰਨ ਪਿਤਾ ਦੀ ਕਮਾਈ, ਧੰਨ ਦਾਦੇ ਦੀ ਕਮਾਈ ਤੇ ਧੰਨ ਪੜਦਾਦਿਆਂ ਦੀ ਵਡੇਰਿਆਂ ਦੀ ਕਮਾਈ ਅੱਜ ਘਰ ਦੇ ਅੰਦਰ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਪਿਆਰ ਵਾਲੀਆਂ ਗੁਰਮੁਖ ਸੰਗਤਾਂ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ, ਮਾਤਾ ਨਿਹਾਲ ਕੌਰ ਜੀ ਨੂੰ ਵਧਾਈਆਂ ਦਿੱਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਵਾਸਤੇ ਇਸ ਪਾਵਨ ਧਰਤੀ ਤੇ ਆਏ ਨੇ ਤੇ ਨਾਮ ਰੱਖਿਆ ਗਿਆ ਹਰਿ ਰਾਏ ਜੀ। ਨਾਮ ਦੇ ਵਿੱਚ ਵੀ ਬੜਾ ਗੁੱਝਾ ਜਿਹੜਾ ਐਸਾ ਅਰਥ ਸਮੋਇਆ ਹੋਇਆ ਹੈ। ਹਰਿ ਦਾ ਅਰਥ ਹੁੰਦਾ ਹਰੀ ਪਰਮਾਤਮਾ ਤੇ ਰਾਏ ਦਾ ਅਰਥ ਹੁੰਦਾ ਰਾਜਾ ਤੇ ਪ੍ਰਕਾਸ਼ ਰੂਪ। ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਖਾਸ ਰੂਪ ਧੰਨ ਗੁਰੂ ਹਰਿ ਰਾਏ ਸਾਹਿਬ ਜੀ। ਜਦੋਂ ਉਹਨਾਂ ਦੇ ਜੀਵਨ ਵੱਲ ਨਜ਼ਰ ਮਾਰਦੇ ਹਾਂ ਤਾਂ ਸੱਚਮੁੱਚ ਸਾਨੂੰ ਪਰਮੇਸ਼ਰ ਸਰੂਪੀ ਪ੍ਰਤੀਤ ਹੁੰਦੇ ਨੇ। ਕੋਈ ਅੰਤਰਾ ਨਹੀਂ ਗੁਰੂ ਸਾਹਿਬ ਦੇ ਅੰਦਰ। ਗੁਰ ਪਰਮੇਸ਼ਰ ਏਕ ਹੈ, ਸਭ ਮਹਿ ਰਹਿਆ ਸਮਾਏ। ਗੁਰੂ ਤੇ ਮੇਰੇ ਮਾਲਕ ਪਰਮਾਤਮਾ ਦੇ ਅੰਦਰ ਏਕਤਾ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਬਾਲਕ ਅਵਸਥਾ ਜਿਹੜੀ ਹੈ ਉਹ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਤੀਤ ਹੋਈ ਹੈ। ਬਚਪਨ ਦੇ ਵਿੱਚ ਹੀ ਬਹੁਤ ਸਾਰੇ ਲੰਬੇ ਸਮੇਂ ਤੱਕ ਸਮਾਧੀਆਂ ਲਾ ਕਰਕੇ ਬੈਠਣਾ, ਇਸੇ ਲਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਜੀ ਨਾਲ ਖਾਸ ਸਨੇਹ ਕਰਦੇ ਸਨ। ਕਿਤੇ ਜੰਗਲਾਂ ਵੱਲ ਘੋੜ ਸਵਾਰੀ ਕਰਨ ਜਾਣਾ ਤਾਂ ਹਰ ਰਾਏ ਸਾਹਿਬ ਜੀ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਤੁਰਨਾ, ਕਦੇ ਬਾਗ ਬਗੀਚਿਆਂ ਦੀਆਂ ਸੈਰਾਂ ਕਰਨ ਵਾਸਤੇ ਜਾਣਾ ਤਾਂ ਹਰ ਰਾਏ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜਾਇਆ ਕਰਦੇ। ਪਤਾ ਹੈ ਕਿ ਬਚਨਾਂ ਦੇ ਐਸੇ ਬਲੀ ਨੇ, ਜੇ ਇੱਕ ਵਾਰੀ ਕੋਈ ਬਚਨ ਕਰ ਦਿੱਤਾ ਤੇ ਸਾਰੀ ਜ਼ਿੰਦਗੀ ਬਚਨਾਂ ਨੂੰ ਨਿਭਾਉਣ ਵਾਲੇ ਨੇ। ਇੱਕ ਦਿਨ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਗੀਚੇ ਦੇ ਅੰਦਰ ਸੈਰ ਕਰਦੇ ਜਾ ਰਹੇ ਨੇ। ਸਤਿਗੁਰੂ ਪਾਤਸ਼ਾਹ ਅੱਗੇ ਨੇ, ਨਾਲ ਗੁਰਮੁਖ ਪਿਆਰੇ ਸਿੱਖ ਹਨ ਤੇ ਨਾਲ ਹੀ ਹਰ ਰਾਏ ਸਾਹਿਬ ਜੀ ਨੇ। ਆਪ ਜੀ ਦੇ ਲੰਬਾ ਗਲ ਵਿੱਚ ਚੋਲਾ ਪਾਇਆ ਹੋਇਆ, ਤੁਰਿਆਂ ਜਾਂਦਿਆਂ ਇੱਕ ਕਲੀ ਦੇ ਵਿੱਚ ਚੋਲਾ ਅਟਕ ਗਿਆ ਤੇ ਫੁੱਲ ਕਲੀ ਨਾਲੋਂ ਟੁੱਟ ਕਰਕੇ ਧਰਤੀ ਤੇ ਡਿੱਗ ਪਿਆ। ਜਦੋਂ ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਆ ਰਹੇ ਨੇ, ਪੁੱਛਦੇ ਨੇ ਇਹ ਕਿਸ ਦੇ ਚੋਲੇ ਨਾਲ, ਕਿਸ ਦੇ ਮਨੁੱਖ, ਕਿਸ ਸਿੱਖ ਦੇ ਅੰਗ ਨਾਲ ਲੱਗ ਕੇ ਫੁੱਲ ਟੁੱਟ ਗਿਆ। ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਸਤਿਗੁਰੂ ਪਾਤਸ਼ਾਹ, ਦਾਸ ਦਾ ਚੋਲਾ ਅਟਕ ਗਿਆ, ਉਹਦੇ ਨਾਲ ਇਹ ਫੁੱਲ ਟੁੱਟ ਗਿਆ। ਤਾਂ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਪੁੱਤਰ, ਜੇ ਇਤਨਾ ਲੰਬਾ ਚੋਲਾ ਪਾਉਣਾ ਤੇ ਇਹਨੂੰ ਸੰਭਾਲ ਕੇ ਤੁਰਨਾ ਹੈ। ਬਸ ਇੰਨਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰਸਨਾ ਤੋਂ ਕੀਤਾ, ਦੋਵੇਂ ਹੱਥ ਜੋੜੇ ਨੀਵੀਂ ਪਾ ਕੇ ਕਹਿ ਦਿੱਤਾ ਸਤ ਬਚਨ, ਕਿਹਾ ਨਹੀਂ ਆਖਰੀ ਸਮੇਂ ਤੱਕ, ਅੰਤਲੇ ਸਵਾਸਾਂ ਤੱਕ ਉਹ ਬਚਨਾਂ ਨੂੰ ਨਿਭਾ ਦਿੱਤਾ। ਜਦੋਂ ਵੀ ਗੁਰੂ ਹਰ ਰਾਏ ਸਾਹਿਬ ਜੀ ਤੁਰਦੇ ਨੇ, ਸਾਰੀ ਜ਼ਿੰਦਗੀ ਚੋਲੇ ਨੂੰ ਹੱਥ ਵਿੱਚ ਪਕੜ ਕਰਕੇ ਤੁਰਦੇ ਰਹੇ। ਸੂਰ ਵੀਰ ਬਚਨ ਕੇ ਬਲੀ ਹੋਇਆ ਕਰਦੇ, ਜੋ ਬਚਨ ਕਰ ਦਿੰਦੇ ਨਿਭਾ ਦਿੰਦੇ ਨੇ। ਤੇ ਜਦੋਂ ਵੇਖਿਆ ਜਾਵੇ ਉਹਨਾਂ ਦੇ ਬਚਨਾਂ ਦੀ ਦ੍ਰਿੜਤਾ ਕੈਸੀ ਸੀ, ਜਦੋਂ ਔਰੰਗਜ਼ੇਬ ਨੇ ਕਿਹਾ ਸੀ ਕਿ ਹਰ ਰਾਏ ਸਾਹਿਬ ਜੀ ਨੂੰ ਇੱਥੇ ਦਿੱਲੀ ਲਿਆਓ, ਉਹਨਾਂ ਨਾਲ ਬਚਨ ਬਿਲਾਸ ਕਰਾਂਗੇ, ਕਰਾਮਾਤਾਂ ਕੁਝ ਸ਼ਕਤੀਆਂ ਵੇਖਾਂਗੇ, ਸਤਿਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਸੀ ਕੋਈ ਸਿੱਖ ਜਾਵੇ ਔਰੰਗਜ਼ੇਬ ਦੀ ਤਸੱਲੀ ਕਰਵਾ ਦੇਵੇ, ਅਸੀਂ ਉਹਦੇ ਮੱਥੇ ਨਹੀਂ ਲੱਗਣਾ। ਸਿੱਖਾਂ ਨੇ ਜਵਾਬ ਦੇ ਦਿੱਤਾ, ਔਰੰਗੇ ਦੇ ਸਾਹਮਣੇ, ਬਾਦੀ ਮਨੁੱਖ ਦੇ ਸਾਹਮਣੇ ਕੌਣ ਜਾਵੇਗਾ? ਤਾਂ ਸਤਿਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਸਾਹਿਬ ਖੜੇ ਹੋਏ ਨੇ, ਕਹਿਣ ਲੱਗੇ ਸਤਿਗੁਰੂ ਪਾਤਸ਼ਾਹ, ਪਿਤਾ ਜੀ ਜੇ ਆਪ ਜੀ ਭੇਜਣਾ ਚਾਹੁੰਦੇ ਹੋ ਤੇ ਤੁਹਾਡੇ ਬਚਨ ਹੀ ਕੰਮ ਕਰਨਗੇ ਤੇ ਮੈਂ ਜਾ ਸਕਦਾ, ਤੁਹਾਡੀ ਕਿਰਪਾ ਨਾਲ ਔਰੰਗਜ਼ੇਬ ਦੀ ਤਸੱਲੀ ਕਰਵਾ ਸਕਦਾ ਹਾਂ। ਗਏ ਨੇ ਰਾਮ ਰਾਏ ਜੀ, 72 ਕਰਾਮਾਤਾਂ ਤਾਂ ਮੁੱਖ ਦਿਖਾਈਆਂ ਜਿਹੜੀਆਂ ਕਵੀ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਕੀਤੀਆਂ ਨੇ। 72 ਨਹੀਂ, ਉੱਥੇ ਸੈਂਕੜੇ ਹਜ਼ਾਰਾਂ ਕਰਾਮਾਤਾਂ ਜਿਹੜੀਆਂ ਸੀ ਇਸ ਰਾਮ ਰਾਏ ਨੇ ਔਰੰਗਜ਼ੇਬ ਨੂੰ ਪ੍ਰਗਟ ਕਰ ਕਰਕੇ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਏਡਾ ਪ੍ਰਭਾਵਿਤ ਹੋ ਗਿਆ, ਰੋਜ਼ਾਨਾ 13,000 ਰੁਪਇਆ ਉਸ ਵੇਲੇ ਦਾ ਰਾਮ ਰਾਏ ਦੀ ਦਰਸ਼ਨੀ ਭੇਟਾ ਭੇਜਦਾ ਸੀ। ਆਪਣੇ ਤੋਂ ਉੱਚੇ ਪਲੰਘ ਤੇ ਬਿਠਾਉਣਾ, ਬੜਾ ਮਾਣ ਸਤਿਕਾਰ ਦੇਣਾ, ਬੜਾ ਪ੍ਰਭਾਵਿਤ ਹੋਇਆ। ਜਿਹੜੇ ਆਲੇ ਦੁਆਲੇ ਕਾਜੀ ਮੁਲਾਣੇ ਸਨ, ਈਰਖਾ ਦੇ ਭਰੇ ਹੋਏ, ਇਹਨਾਂ ਨੇ ਕਹਿ ਦਿੱਤਾ, ਔਰੰਗਜ਼ੇਬ ਸਾਹਿਬ ਦੇਖੋ, ਰਾਮ ਰਾਏ ਦੇ ਵੱਡੇ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਆਪਣੇ ਮੁਸਲਮਾਨਾਂ ਦੇ ਸੰਬੰਧੀ ਕਹਿ ਦਿੱਤਾ, ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਬੜੀ ਨਰਾਦਰੀ ਆਪਣੇ ਧਰਮ ਦੀ ਕਰ ਦਿੱਤੀ। ਔਰੰਗਜ਼ੇਬ ਦੇ ਦਿਮਾਗ ਵਿੱਚ ਐਸੀ ਇਹਨਾਂ ਨੇ ਵਿਚਾਰ ਬਿਠਾਈ। ਔਰੰਗਜ਼ੇਬ ਕਹਿੰਦਾ, ਰਾਮ ਰਾਏ ਨੂੰ ਸੱਦੋ, ਉਹਦੇ ਕੋਲੋਂ ਤਸੱਲੀ ਕਰਵਾਉਂਦੇ ਹਾਂ। ਪਰਮਾਤਮਾ ਦੀ ਮਾਇਆ ਬੜੀ ਬੇਅੰਤ ਹੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਦੇ ਇਹ ਸਾਹਿਬਜ਼ਾਦੇ ਰਾਮ ਰਾਏ ਮਹੱਲਾ ਵਿੱਚ ਆਏ, ਭਰੀ ਕਚਹਿਰੀ ਵਿੱਚ ਜਦੋਂ ਆ ਕੇ ਬੈਠੇ ਨੇ, ਕਾਜ਼ੀ ਮੁੱਲਾ ਨੇ ਕਹਿ ਦਿੱਤਾ, ਗੁਰੂ ਨਾਨਕ ਸਾਹਿਬ ਨੇ ਮੁਸਲਮਾਨਾਂ ਦੇ ਸੰਬੰਧ ਵਿੱਚ ਕਿਉਂ ਲਿਖਿਆ ਹੈ? ਜੇ ਚਾਹੁੰਦੇ ਤਾਂ ਉੱਥੇ ਪ੍ਰਤੱਖ ਪ੍ਰੈਕਟੀਕਲ ਕਰਕੇ ਸਭ ਕੁਝ ਵਿਖਾ ਸਕਦੇ ਸੀ। ਗੁਰੂ ਨਾਨਕ ਦਾ ਰਸਨਾ ਤੇ ਵਾਸਾ ਸੀ, ਦੋ ਸੂਰਜ ਚੜ੍ਹਾ ਸਕਦੇ ਨੇ, ਮਰੇ ਬੱਕਰਿਆਂ ਵਿੱਚ ਦੁਬਾਰੇ ਜਾਨ ਪਾ ਸਕਦੇ ਨੇ, ਖੂਹ ਦੇ ਉੱਪਰ ਚਾਦਰ ਵਿਛਾ ਕੇ ਚੌਂਕੜੇ ਮਾਰ ਕੇ ਬੈਠ ਸਕਦੇ ਨੇ, ਤਾਂ ਕੀ ਇਸ ਤਰ੍ਹਾਂ ਕਿਉਂ ਨਹੀਂ ਵਿਖਾ ਸਕਦੇ ਸਨ? ਮਾਲਕ ਦੀ ਐਸੀ ਮਾਇਆ ਦਾ ਪ੍ਰਭਾਵ ਪਿਆ, ਮਨ ਵਿੱਚ ਖਿਆਲ ਪ੍ਰਤੀਕੂਲ ਬਣ ਗਏ। ਜੇ ਸੱਚ ਦੱਸ ਦਿੱਤਾ ਔਰੰਗਜ਼ੇਬ ਨੂੰ, ਸਿੱਖੀ ਸੇਵਕੀ ਜਾਂਦੀ ਰਹੇਗੀ। ਇਹ ਪ੍ਰਭਾਵਿਤ ਹੋਇਆ ਹੈ, ਇਹਦੇ ਮਨ ਵਿੱਚੋਂ ਮੇਰਾ ਪਿਆਰ ਸਤਿਕਾਰ ਖਤਮ ਹੋ ਜਾਣਾ, 13,000 ਰੋਜ਼ਾਨਾ ਦੀ ਦਰਸ਼ਨੀ ਭੇਟਾ ਖਤਮ ਹੋ ਜਾਵੇਗੀ। ਐਸੇ ਲੋਭ ਨੇ ਉਛਾਲਾ ਮਾਰਿਆ ਤੇ ਕਹਿ ਦਿੱਤਾ, ਔਰੰਗਜ਼ੇਬ ਸਾਹਿਬ, ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਨਹੀਂ ਲਿਖਿਆ, ਸਤਿਗੁਰੂ ਦੇ ਤਾਂ ਬਚਨ ਨੇ ਮਿੱਟੀ ਬੇਈਮਾਨ ਕੀ। ਜਿਹੜੇ ਈਮਾਨ ਧਰਮ ਤੋਂ ਰਹਿਤ ਬੰਦੇ ਉਹ ਸਾਰੇ ਧਰਮਾਂ ਵਿੱਚ ਹੀ ਹੁੰਦੇ, ਉਹਨਾਂ ਦੀ ਮਿੱਟੀ ਸੜਦੀ ਹੈ। ਇੰਨੇ ਬਚਨ ਨਾ ਕੋਈ ਲਿਖਤ ਹੋਈ, ਜਵਾਨ ਦੇ ਨਾਲ ਜਦੋਂ ਬਚਨ ਕਹਿ ਦਿੱਤੇ, ਸਿੱਖ ਸੰਗਤਾਂ ਨੂੰ ਦਿੱਲੀ ਵਿੱਚ ਪਤਾ ਲੱਗਿਆ, ਇਹ ਖਬਰਾਂ ਪੁੱਜੀਆਂ ਨੇ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲ। ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਲਿਖਤ ਲਿਆਓ, ਜਿਸ ਕਾਗਜ਼ ਤੇ ਲਿਖਿਆ ਹੈ ਪੁੱਤਰ ਨੇ, ਤੇ ਉਸੇ ਵੇਲੇ ਸੁਣਦਿਆਂ ਸਾਰ ਬਚਨ ਕਰ ਦਿੱਤੇ। ਜੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਅੱਜ ਮੇਰੇ ਪੁੱਤਰ ਨੇ ਬਦਲਣਾ ਸ਼ੁਰੂ ਕਰ ਦਿੱਤਾ, ਆਉਣ ਵਾਲੇ ਸਿੱਖਾਂ ਦਾ ਕੀ ਹਾਲ ਹੋਵੇਗਾ? ਸਾਡੇ ਦਰਸ਼ਨ ਕਰਨ ਦੀ ਕੋਈ ਲੋੜ ਨਹੀਂ, ਨਾ ਦਰਸ਼ਨ ਦੇਵੇ, ਮੱਥੇ ਨਾ ਲੱਗੇ, ਜਿੱਧਰ ਨੂੰ ਮੂੰਹ ਹੈ ਚੱਲਿਆ ਜਾਵੇ। ਇਹ ਬਚਨ ਕੇਵਲ ਕਿਹਾ ਨਹੀਂ, ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਰਸਨਾ ਤੋਂ ਕੀਤਾ, ਸਾਰੀ ਅਵਸਥਾ ਫਿਰ ਰਾਮ ਰਾਏ ਨੂੰ ਮੱਥੇ ਨਹੀਂ ਲਾਇਆ। ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਬਚਨ ਕਹੇ ਸਨ, ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ ਨਹੀਂ ਮਨ ਵਿੱਚ ਰੱਖੇਗਾ, ਉਹ ਸਾਡਾ ਸਿੱਖ ਨਹੀਂ ਹੋਵੇਗਾ। ਕਿੰਨਾ ਪਿਆਰ ਸੀ ਗੁਰਬਾਣੀ ਦੇ ਪ੍ਰਤੀ, ਨਾਮ ਸਿਮਰਨ ਦੇ ਨਾਲ। ਇੱਕ ਦਿਨ ਗੁਰੂ ਪਿਆਰੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਗੁਰਬਾਣੀ ਦੇ, ਕੀਰਤਪੁਰ ਸਾਹਿਬ ਦਰਸ਼ਨਾਂ ਨੂੰ ਪੁੱਜੀਆਂ ਨੇ। ਜਦੋਂ ਦਰਸ਼ਨਾਂ ਨੂੰ ਸੰਗਤ ਆਈ, ਉੱਚੀ ਉੱਚੀ ਸ਼ਬਦ ਪੜ੍ਹਦੀਆਂ ਸੰਗਤਾਂ, ਸਤਿਗੁਰੂ ਪਾਤਸ਼ਾਹ ਪਲੰਘ ਦੇ ਉੱਪਰ ਬਿਰਾਜਮਾਨ ਨੇ। ਇੱਕਦਮ ਜਦੋਂ ਕੰਨਾਂ ਵਿੱਚ ਗੁਰਬਾਣੀ ਆ ਕੇ ਪਈ, ਉੱਠੇ ਨੇ, ਬੜੀ ਫੁਰਤੀ ਨਾਲ ਉੱਠਦਿਆਂ ਉਹ ਪਲੰਘ ਜਿਹੜਾ ਸੀ, ਗੋਡੇ ਤੇ ਚੋਟ ਲੱਗ ਗਈ। ਸਿੱਖ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ, ਇਹ ਕੀ ਆਪਨੇ ਭਾਣਾ ਵਰਤਾ ਦਿੱਤਾ? ਤੁਸੀਂ ਗੁਰੂ ਸਰੂਪ ਹੋ, ਪਰਮਾਤਮਾ ਰੂਪ ਹੋ, ਗੁਰਬਾਣੀ ਤੁਹਾਡਾ ਰੂਪ ਹੈ, ਇਸ ਲਈ ਕਿਉਂ ਇੰਨੀ ਕਾਲੀ ਕੀਤੀ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖੋ, ਆਉਣ ਵਾਲਿਆਂ ਸਿੱਖਾਂ ਨੂੰ ਦੱਸਣਾ ਵੀ ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਹੈ। ਇਹ ਨਾ ਹੋਵੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀਸ ਤੇ ਚੁੱਕ ਕੇ ਜਾਂਦੇ ਹੋਈਏ, ਅਸੀਂ ਝੁੱਕ ਕੇ ਮੱਥਾ ਵੀ ਨਾ ਟੇਕ ਸਕੀਏ। ਸਤਿਗੁਰੂ ਪਾਤਸ਼ਾਹ ਨੇ ਬੜੀ ਜਲਦੀ ਨਾਲ, ਫੁਰਤੀ ਨਾਲ ਪਲੰਘ ਦਾ ਤਿਆਗ ਕਰਕੇ ਭੁੰਜੇ ਆਸਣ ਲਾ ਕੇ ਚੌਂਕੜਾ ਮਾਰ ਕੇ ਬੈਠ ਗਏ। ਮੇਰੀਆਂ ਗੁਰੂ ਪਿਆਰੀਆਂ ਸੰਗਤਾਂ ਵੱਡੇ ਸਤਿਗੁਰਾਂ ਦੀ ਗੁਰਬਾਣੀ ਪੜ੍ਹਦੀਆਂ ਆਉਂਦੀਆਂ ਨੇ। ਇੰਨਾ ਪਿਆਰ, ਇੰਨਾ ਗੁਰਬਾਣੀ ਦਾ ਸਤਿਕਾਰ ਗੁਰੂ ਹਰਿਰਾਏ ਸਾਹਿਬ ਜੀ ਨੇ, ਇਹ ਕਿਉਂ ਕੌਤਕ ਕੀਤਾ? ਸਾਨੂੰ ਸਿੱਖਿਆ ਦੇਣ ਵਾਸਤੇ। ਆਉਣ ਵਾਲੇ ਸਮੇਂ ਵਿੱਚ ਸਿੱਖ ਕਿਤੇ ਅਵੇਸਲੇ ਨਾ ਹੋ ਜਾਣ, ਆਲਸੀ ਦਲਿੱਦਰੀ ਨਾ ਹੋ ਜਾਣ, ਸਿੱਖਾਂ ਦੇ ਮਨਾਂ ਵਿੱਚੋਂ ਗੁਰੂ ਸਾਹਿਬ ਦਾ ਪਿਆਰ ਸਤਿਕਾਰ ਹੀ ਨਾ ਕਿਤੇ ਖਤਮ ਹੋ ਜਾਵੇ। ਇਹ ਦੇਣਾ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀਆਂ। ਹਰੀ ਸਰੂਪ ਹੁੰਦਿਆਂ ਹੋਇਆਂ ਗੁਰਬਾਣੀ ਦਾ ਇੰਨਾ ਅਦਬ ਸਤਿਕਾਰ ਕਰਨਾ ਗੁਰੂ ਸਾਹਿਬ ਦੇ ਹਿੱਸੇ ਆਇਆ। ਜੇ ਰਾਜਾ ਰੂਪ ਤੋਂ ਸਤਿਗੁਰਾਂ ਨੂੰ ਵੇਖਣਾ ਕਰੀਏ, ਤੇ ਕਾਲੇ ਦੇ ਭਤੀਜੇ ਲੋਹੀਆ ਤੇ ਸੰਦਲੀ ਨੇ, ਜਿਨ੍ਹਾਂ ਦਾ ਪਿਤਾ ਗੁਜ਼ਰ ਚੁੱਕਿਆ, ਜਦੋਂ ਕਾਲਾ ਆਪਣੇ ਭਤੀਜਿਆਂ ਦੀਆਂ ਉਂਗਲਾਂ ਫੜਾ ਕਰਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਲੈ ਕੇ ਆਇਆ, ਇਹ ਬੜੇ ਭੁੱਖੇ ਨੇ, ਫਟੇ ਹੋਏ ਵਸਤਰ ਨੇ ਸਰੀਰਾਂ ਉੱਪਰ, ਗਰੀਬੀ ਨਾਲ ਘੋਲ ਕਰਦੇ ਪਏ ਨੇ। ਸਤਿਗੁਰੂ ਪੁੱਛਦੇ ਨੇ, ਕਾਲਿਆ ਇਹ ਕੌਣ ਨੇ? ਮਹਾਰਾਜ, ਮੇਰਾ ਜਿਹੜਾ ਭਰਾ ਸਰੀਰ ਛੱਡ ਗਿਆ, ਉਹਦੇ ਇਹ ਦੋਵੇਂ ਪੁੱਤਰ, ਇਹਦਾ ਨਾਮ ਜਿਹੜਾ ਲੋਹੀਆ ਹੈ ਤੇ ਇਹਦਾ ਨਾਮ ਸੰਦਲੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਇਹ ਬੱਚੇ ਕੀ ਕਹਿੰਦੇ ਪਏ ਨੇ, ਪੇਟ ਤੇ ਹੱਥ ਮਾਰਦੇ ਨੇ? ਕਾਲਾ ਬੋਲਿਆ, ਸਤਿਗੁਰੂ ਪਾਤਸ਼ਾਹ ਮਹਾਰਾਜ, ਇਹ ਭੁੱਖੇ ਨੇ, ਖਾਣ ਵਾਸਤੇ ਚੰਗਾ ਭੋਜਨ ਨਹੀਂ ਮਿਲਦਾ, ਪਹਿਨਣ ਵਾਸਤੇ ਵਸਤਰ ਨਹੀਂ ਮਿਲਦੇ ਹਨ, ਗਰੀਬੀ ਨਾਲ ਘੋਲ ਕਰਦੇ ਨੇ, ਇਹ ਮੰਗਦੇ ਪਏ ਨੇ ਖਾਣ ਵਾਸਤੇ। ਮੇਰੇ ਦੀਨ ਦਿਆਲ ਰਾਜਾ ਸਰੂਪ ਗੁਰੂ ਹਰ ਰਾਏ ਸਾਹਿਬ ਜੀ ਨੇ ਬਚਨ ਕਰ ਦਿੱਤੇ, ਕਹਿੰਦੇ ਕਾਲਿਆ ਇਹਨਾਂ ਦੀ ਚਿੰਤਾ ਛੱਡ ਦੇ, ਇਹ ਦੁਨੀਆਂ ਦੇ ਬਹੁਤ ਵੱਡੇ ਰਾਜੇ ਹੋਣਗੇ। ਜਦੋਂ ਸਤਿਗੁਰਾਂ ਨੇ ਰਸਨਾ ਤੋਂ ਬਚਨ ਕਰ ਦਿੱਤੇ, ਕਾਲਾ ਬੜਾ ਪ੍ਰਸੰਨ ਹੋਇਆ। 36 ਪ੍ਰਕਾਰ ਦੇ ਪਦਾਰਥਾਂ ਦੀਆਂ ਦਾਤਾਂ ਗੁਰੂ ਨੇ ਬਚਨਾਂ ਨਾਲ ਦੇ ਦਿੱਤੀਆਂ, ਘਰ ਵਿੱਚ ਲੈ ਕੇ ਗਿਆ। ਕਾਲੇ ਦੀ ਪਤਨੀ ਨੇ ਪੁੱਛਿਆ, ਗੁਰੂ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ, ਕੁਝ ਲੈ ਕੇ ਵੀ ਆਇਆ? ਤਾਂ ਕਾਲਾ ਪ੍ਰਸੰਨ ਹੋ ਕੇ ਕਹਿੰਦਾ, ਭਾਗਵਾਨੇ, ਸਤਿਗੁਰੂ ਇੰਨੇ ਪ੍ਰਸੰਨ ਹੋਏ, ਲੋਹੀਆ ਤੇ ਸੰਦਲੀ ਮੇਰੇ ਭਤੀਜਿਆਂ ਨੂੰ ਰਾਜੇ ਹੋਣ ਦੇ ਸਤਿਗੁਰੂ ਨੇ ਵਰ ਦੇ ਦਿੱਤੇ ਨੇ। ਹੁਣ ਪਤਨੀ ਦੇ ਮਨ ਵਿੱਚ ਖਿਆਲ ਆਇਆ ਵੀ ਮੇਰੀ ਕੁੱਖ ਤੋਂ ਜਿਹੜੇ ਬੱਚੇ ਮੇਰੇ ਆਪਣੇ ਪੁੱਤਰ ਨੇ, ਉਹ ਰੋਂਦੇ ਫਿਰਨਗੇ ਤੇ ਇਹ ਸਰੀਕਾਂ ਦੇ ਦੂਸਰਿਆਂ ਦੇ ਪੁੱਤਰ ਰਾਜੇ ਬਣ ਜਾਣਗੇ। ਪਤੀ ਨੂੰ ਕਹਿਣ ਲੱਗੀ, ਮੇਰੇ ਪੁੱਤਰਾਂ ਨੂੰ ਵੀ ਲੈ ਕੇ ਚੱਲ, ਗੁਰੂ ਸਾਹਿਬ ਤੋਂ ਵਰ ਦਵਾ ਕੇ ਲਿਆ, ਮੇਰੀ ਫਿਰ ਪ੍ਰਸੰਨਤਾ ਹੋਵੇਗੀ। ਤਾਂ ਸਤਿਗੁਰੂ ਪਾਤਸ਼ਾਹ ਕੋਲ ਕਾਲਾ ਜਦੋਂ ਆਪਣੇ ਪੁੱਤਰਾਂ ਨੂੰ ਲੈ ਕੇ ਪੁੱਜਿਆ, ਬੇਨਤੀ ਕਰਨ ਲੱਗਿਆ, ਮਹਾਰਾਜ, ਮੇਰੀ ਪਤਨੀ ਨਾਰਾਜ਼ ਹੋ ਗਈ, ਮੇਰੇ ਭਤੀਜਿਆਂ ਨੂੰ ਰਾਜ ਭਾਗ ਦੇ ਦਿੱਤਾ, ਪੁੱਤਰ ਉਹਨਾਂ ਦਾ ਟੈਕਸ ਭਰਿਆ ਕਰਨਗੇ। ਸਤਿਗੁਰੂ ਪ੍ਰਸੰਨ ਹੋ ਕੇ ਕਹਿੰਦੇ, ਕਾਲਿਆ, ਜਿਹੜਾ ਇਹਨਾਂ ਦੇ ਭਾਗਾਂ ਦਾ ਸੀ ਉਹ ਤੇ ਇਹਨਾਂ ਨੂੰ ਮਿਲ ਗਿਆ, ਰਾਜ ਭਾਗ ਇਹਨਾਂ ਕੋਲ ਹੀ ਹੋਵੇਗਾ, ਤੇ ਤੇਰੇ ਪੁੱਤਰ ਜਿਹੜੇ ਹੋਣਗੇ ਇਹਨਾਂ ਦਾ ਟੈਕਸ ਮਾਮਲਾ ਨਹੀਂ ਕਦੇ ਉਤਾਰਿਆ ਕਰਨਗੇ। ਤੇ ਉਹ ਸਤਿਗੁਰੂ ਪਾਤਸ਼ਾਹ ਦੇ ਜਿਹੜੇ ਬਚਨਾਂ ਦੇ ਨਾਲ ਦੇਖੋ, ਕਾਲੇ ਦੇ ਭਤੀਜੇ ਜਿਹੜੇ ਨੇ ਰਾਜ ਗੱਦੀਆਂ ਨੂੰ ਪ੍ਰਾਪਤ ਹੋਏ, ਗੁਰੂ ਸਾਹਿਬ ਹਰੀ ਰੂਪ ਹੁੰਦਿਆਂ ਹੋਇਆਂ, ਰਾਜਾ ਰੂਪ ਹੁੰਦਿਆਂ ਸਿੱਖਾਂ ਨੂੰ ਹਰੀ ਦਾ ਰੂਪ ਕਰਨ ਵਾਲੇ ਨੇ। ਹਰੀ ਦਾ ਰੂਪ ਕਿਵੇਂ ਕਰ ਦਿੰਦੇ? ਭਾਈ ਗੋਂਦਾ ਜੀ ਵਰਗੇ ਕਾਵਲ ਵਿੱਚ ਧਿਆਨ ਰੱਖੀ ਬੈਠੇ, ਚਰਨ ਸਤਿਗੁਰੂ ਦੇ ਪਕੜੇ ਹੋਏ ਨੇ, ਇੱਧਰ ਕੀਰਤਪੁਰ ਸਤਿਗੁਰੂ ਪਾਤਸ਼ਾਹ ਉੱਠਦੇ ਨਹੀਂ ਹਨ। ਐਸਾ ਆਤਮਾ ਦਾ ਗਿਆਨ ਦੇ ਕੇ ਗੁਰਸਿੱਖ ਨੂੰ ਪਰਮਾਤਮਾ ਵਿੱਚ ਭੇਦ ਕਰਨ ਵਾਲੇ ਧਿਆਨੀਆਂ ਦਾ ਧਿਆਨ ਜੋੜ ਦਿੰਦੇ ਨੇ। ਭਿਖਾਰੀਆਂ, ਮੰਗਤਿਆਂ, ਗਰੀਬਾਂ ਦੇ ਤਾਂ ਦੁਨੀਆਂ ਦਾ ਰਾਜ ਦੇ ਦਿੰਦੇ ਬਚਨਾਂ ਦੇ ਨਾਲ। ਇੱਕ ਦਿਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਦੇ ਉੱਪਰ ਜਾ ਰਹੇ ਨੇ, ਉੱਪਰ ਪਹਾੜੀ ਤੇ ਜਾ ਕਰਕੇ ਰੁਕ ਗਏ, ਇੱਕ ਟੱਕ ਲਾ ਕੇ ਹੇਠਾਂ ਧਰਤੀ ਵੱਲ ਵੇਖਦੇ ਨੇ। ਧਰਤੀ ਦੇ ਵੱਲ ਵੇਖਦਿਆਂ ਇੱਕ ਜਿਹੜੀ ਚੀਜ਼ ਹੈ, ਸੂਰਜ ਦੀਆਂ ਕਿਰਨਾਂ ਨਾਲ ਇੰਨੀ ਚਮਕਦੀ, ਸ਼ੀਸ਼ੇ ਤੋਂ ਵੀ ਜ਼ਿਆਦਾ ਕਿਰਨਾਂ ਉਹਦੇ ਵਿੱਚੋਂ ਨਿਕਲਦੀਆਂ। ਗੁਰਸਿੱਖ ਆਲੇ ਦੁਆਲੇ ਖੜੇ ਨੇ। ਸਿੱਖ ਕਹਿੰਦੇ, ਮਹਾਰਾਜ, ਇਹ ਕੀ ਚੀਜ਼ ਹੋਈ ਜਿਹੜੀ ਚਮਕਦੀ ਹੈ, ਸੂਰਜ ਤੋਂ ਵੀ ਜ਼ਿਆਦਾ ਇਹਦੀ ਚਮਕ ਪੈਂਦੀ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਹੇਠਾਂ ਜਾਓ ਪਹਾੜੀ ਤੋਂ, ਇਹ ਵਸਤੂ ਚੁੱਕ ਕੇ ਲਿਆਓ। ਸਿੱਖ ਗਏ ਨੇ ਤੇ ਜਾ ਕੇ ਵੇਖਿਆ, ਇੱਕ ਟੁੱਟਾ ਹੋਇਆ ਮਿੱਟੀ ਦਾ ਠੀਕਰਾ ਹੈ, ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਸਨ, ਉਹ ਚਮਕ ਰਿਹਾ ਸੀ। ਸਤਿਗੁਰਾਂ ਨੂੰ ਲਿਆ ਕੇ ਜਦੋਂ ਉਹ ਠੀਕਰਾ ਵਿਖਾਣ ਲੱਗੇ, ਸਿੱਖ ਕਹਿੰਦੇ, ਮਹਾਰਾਜ, ਇਹਦਾ ਕਾਰਨ ਕੀ ਹੋਇਆ? ਇੰਨੀ ਚਮਕ ਮਿੱਟੀ ਦੇ ਭਾਂਡੇ ਵਿੱਚੋਂ ਕਿਵੇਂ ਨਿਕਲਦੀ ਹੈ? ਤਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ, ਸਿੱਖੋ, ਕਿਸੇ ਸਿਆਣੀ ਮਾਤਾ ਨੇ ਲੰਬਾ ਸਮਾਂ ਇਸ ਭਾਂਡੇ ਵਿੱਚ ਦਹੀਂ ਪਾ ਕਰਕੇ ਰਿੜਕਿਆ, ਫਿਰ ਮੱਖਣ ਤੇ ਘਿਓ ਬਣਾ ਕਰਕੇ ਇਹ ਭਾਂਡੇ ਵਿੱਚ ਸਾਂਭਦੀ ਰਹੀ ਹੈ। ਉਹ ਘਿਓ ਦੀ, ਮੱਖਣ ਦੀ ਜਿਹੜੀ ਥੰਧਿਆਈ ਹੈ, ਇੰਨੀ ਭਾਂਡੇ ਵਿੱਚ ਸਮੋ ਗਈ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਟੁੱਟੇ ਹੋਏ ਨੂੰ, ਅੱਜ ਮੀਂਹ ਪਿਆ, ਕਣੀਆਂ ਪਈਆਂ ਨੇ, ਮਿੱਟੀ ਘੱਟਾ ਲੈ ਗਿਆ, ਘਿਓ ਦੀ ਥੰਧਿਆਈ ਸੂਰਜ ਦੀਆਂ ਕਿਰਨਾਂ ਨਾਲ ਅੱਜ ਵੀ ਚਮਕਦੀ ਪਈ ਹੈ। ਸਿੱਖ ਕਹਿਣ ਲੱਗੇ, ਮਹਾਰਾਜ ਇਹ ਕੋਈ ਵੱਡੀ ਗੱਲ ਨਹੀਂ, ਤੁਸੀਂ ਖੜ ਕੇ ਇੱਕ ਟੱਕ ਲਾ ਕੇ ਵੇਖਣ ਲੱਗ ਪਏ, ਸਿੱਖਾਂ ਤੋਂ ਇੱਕ ਠੀਕਰੀ ਮੰਗਾ ਲਈ, ਇਹਦੇ ਅੰਦਰ ਕੀ ਰਾਜ ਹੈ? ਤਾਂ ਸਤਿਗੁਰੂ ਜੀ ਕਹਿੰਦੇ, ਸਿੱਖੋ ਇਹ ਠੀਕਰੀ ਤਾਂ ਇੱਕ ਪ੍ਰਮਾਣ ਹੈ, ਸਾਡਾ ਸਰੀਰ ਵੀ ਇੱਕ ਠੀਕਰਾ ਹੈ। ਜਿਹੜੇ ਸਿਆਣੇ ਗੁਰਸਿੱਖ ਇਹ ਸਰੀਰ ਰੂਪ ਕੁੱਜੇ ਦੇ ਅੰਦਰ ਠੀਕਰੇ ਦੇ ਵਿੱਚ ਨਾਮ ਦਾ ਮੱਖਣ ਪਾ ਲੈਂਦੇ, ਨਾਮ ਦਾ ਘਿਓ ਪਾ ਲੈਂਦੇ ਨੇ, ਤੇ ਚਾਹੇ ਉਹਨਾਂ ਦਾ ਸਰੀਰ ਰਹੇ ਚਾਹੇ ਨਾ ਰਹੇ, ਉਹ ਰਹਿੰਦੀ ਦੁਨੀਆਂ ਤੱਕ ਇਉਂ ਚਮਕਦੇ ਨੇ ਨਾਮ ਦੇ ਸਦਕਾ, ਜਿਵੇਂ ਅੱਜ ਟੁੱਟਿਆ ਹੋਇਆ ਠੀਕਰਾ ਤੁਹਾਡੇ ਸਾਹਮਣੇ ਚਮਕਦਾ ਹੈ। ਇਹ ਪ੍ਰਮਾਣ ਦੇ ਕੇ ਸਤਿਗੁਰੂ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਕਿਹਾ, ਇਹ ਸਾਰੀ ਵਡਿਆਈ ਪਰਮਾਤਮਾ ਦੇ ਨਾਮ ਦੀ ਹੈ। ਜਿਸ ਦੇ ਪੱਲੇ ਵਿੱਚ ਨਾਮ ਹੈ, ਜਿਹਦੇ ਸਰੀਰ ਅੰਦਰ ਨਾਮ ਹੈ, ਉਹਦੀ ਰਹਿੰਦੀ ਦੁਨੀਆਂ ਤੱਕ ਵਡਿਆਈ ਹੋਵੇਗੀ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਇਹ ਧੰਨ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਉਸ ਵੇਲੇ ਸਿੱਖਿਆ ਦਿੱਤੀ। ਬਹੁਤ ਸਾਰੇ ਗੁਰਸਿੱਖਾਂ ਦੇ ਮਨਾਂ ਅੰਦਰ ਪਰਮਾਤਮਾ ਦਾ ਨਾਮ ਟਿਕਾ ਦਿੱਤਾ। ਜੇ ਗਰੀਬਾਂ ਨਾਲ ਹਮਦਰਦੀ ਪ੍ਰਗਟ ਕਰਨ ਦੇ ਵੱਲੋਂ ਸਤਿਗੁਰੂ ਦਾ ਜੀਵਨ ਵੇਖਣਾ ਕਰੀਏ, ਇੱਕ ਦਿਨ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਪਾਤਸ਼ਾਹ ਜਾ ਰਹੇ ਨੇ, ਕਿਸੇ ਸਿੱਖਾਂ ਨੂੰ ਨਹੀਂ ਦੱਸਿਆ, ਸੂਰਮਿਆਂ ਨੂੰ ਨਾਲ ਨਹੀਂ ਲਿਆ, ਕਿਸ ਪਾਸੇ ਨੂੰ ਜਾਂਦੇ ਨੇ। ਇੱਕ ਬਜ਼ੁਰਗ ਮਾਤਾ ਜਿਸ ਦਾ ਸਰੀਰ ਬਿਲਕੁਲ ਖਤਮ ਹੋਣ ਵਾਲਾ, ਕੁਝ ਗਿਣਤੀ ਦੇ ਸਵਾਸ ਹੀ ਸਰੀਰ ਵਿੱਚ ਰਹਿੰਦੇ ਨੇ, ਇਸ ਮਾਤਾ ਦੀ ਲੰਬੇ ਸਮੇਂ ਤੋਂ ਉਡੀਕ ਸੀ, ਘਰ ਅੰਦਰ ਗਰੀਬੀ ਵੀ ਪੁੱਜ ਕੇ ਸੀ। ਇਹਨੇ ਬੜੀਆਂ ਮਿਹਨਤਾਂ ਕਰਕੇ ਚਾਰ ਟਕੇ ਕਮਾ ਲਏ, ਉਹਨਾਂ ਚਾਰ ਟਕਿਆਂ ਦਾ ਆਟਾ ਖਰੀਦਿਆ, ਦਾਲਾਂ ਤਿਆਰ ਕੀਤਾ ਘਰ ਦੇ ਵਿੱਚ, ਤੇ ਹੁਣ ਚੋਪੜਨ ਵਾਸਤੇ ਘਿਓ ਨਹੀਂ ਹੈ, ਅੰਨ ਚੋਪੜਿਆ ਹੋਇਆ ਰੁੱਖਾ ਮਿੱਸਾ ਜਿਹੜਾ ਭੋਜਨ ਹੈ ਇੱਕ ਪੋਣੇ ਵਿੱਚ ਲਪੇਟ ਲਿਆ, ਸਿਰ ਦੇ ਉੱਤੇ ਰੱਖ ਕੇ ਅਰਦਾਸਾ ਕੀਤਾ, ਗੁਰੂ ਹਰਿਰਾਇ ਸਾਹਿਬ ਤੇਰੇ ਦਰ ਦੇ ਉੱਪਰ ਤਾਂ 36 ਪ੍ਰਕਾਰ ਦੇ ਪਦਾਰਥਾਂ ਵਾਲੇ ਅਮੀਰ ਲੋਕ ਆਉਂਦੇ ਨੇ, ਆਪ ਦੇ ਦਰ ਉੱਪਰ ਰਾਜੇ ਮਹਾਰਾਜੇ ਆ ਕੇ ਝੁਕਦੇ ਨੇ, ਲੱਖਾਂ ਲੋਕ ਆਪ ਦੇ ਲੰਗਰ ਵਿੱਚੋਂ ਭੋਜਨ ਛਕਦੇ ਨੇ, ਮੇਰੀ ਗਰੀਬਣੀ ਦੀ ਭਾਵਨਾ ਪੂਰੀ ਕਰ ਦਿਓ, ਭੋਜਨ ਛਕ ਲਓ। ਜਦੋਂ ਕਿਸੇ ਨੇ ਭਾਵਨਾ ਨਾਲ ਇਉਂ ਬੇਨਤੀ ਕੀਤੀ ਹੋਵੇ ਤਾਂ ਸਤਿਗੁਰੂ ਪਾਤਸ਼ਾਹ ਮੇਰੇ ਗੋਬਿੰਦ ਭਾਓ ਭਗਤ ਕਾ ਭੁੱਖਾ, ਉਹ ਪਿਆਰ ਦੇ ਭੁੱਖੇ ਨੇ, ਗੁਰੂ ਮਾਇਆ ਦਾ ਭੁੱਖਾ ਨਹੀਂ, ਪਦਾਰਥਾਂ ਦਾ ਭੁੱਖਾ ਨਹੀਂ, ਸਿੱਖ ਦਾ ਪਿਆਰ ਦਾ ਭੁੱਖਾ ਹੈ। ਜਦੋਂ ਮਾਤਾ ਅਰਦਾਸ ਬੇਨਤੀ ਕਰਕੇ ਸਿਰ ਉੱਪਰ ਉਹ ਪ੍ਰਸ਼ਾਦੇ ਰੱਖ ਕਰਕੇ ਆ ਰਹੀ ਹੈ, ਇਧਰੋਂ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਸਿੱਖਾਂ ਦੇ ਨਾਲੋਂ ਵੱਖਰੇ ਹੋ ਗਏ, ਇੰਨੀ ਤੇਜ਼ੀ ਨਾਲ ਘੋੜਾ ਦੌੜਾਇਆ ਤੇ ਮਾਤਾ ਜਿੱਥੇ ਖੜੀ ਸੀ ਜਾ ਕੇ ਘੋੜਾ ਰੋਕਿਆ, ਕਹਿਣ ਲੱਗੇ, ਮਾਤਾ ਅੱਜ ਭੁੱਖ ਬੜੀ ਲੱਗੀ ਹੈ, ਜੋ ਕੁਝ ਹੈ ਪ੍ਰਸ਼ਾਦਾ ਜਿਵੇਂ ਤਿਆਰ ਕਰਕੇ ਲਿਆਈ ਇਸੇ ਤਰ੍ਹਾਂ ਛੇਤੀ ਛਕਾ ਦੇ। ਮਾਤਾ ਨੇ ਦੋਵੇਂ ਪ੍ਰਸ਼ਾਦੇ ਜਿਹੜੇ ਅੰਨ ਚੋਪੜੇ ਰੁੱਖੇ ਉਹ ਕੱਢ ਕਰਕੇ ਸਤਿਗੁਰੂ ਪਾਤਸ਼ਾਹ ਦੇ ਕਰ ਕਮਲਾਂ ਤੇ ਰੱਖ ਦਿੱਤੇ, ਬੜੇ ਪਿਆਰ ਨਾਲ ਇਸ ਤਰ੍ਹਾਂ ਛਕਦੇ ਜਿਵੇਂ ਕਈ ਮਹੀਨਿਆਂ ਤੋਂ ਭੁੱਖੇ ਹੋਣ। ਸਤਿਗੁਰੂ ਪਾਤਸ਼ਾਹ ਨੇ ਭੋਜਨ ਛਕ ਕੇ ਕਿਹਾ, ਮਾਤਾ 36 ਪ੍ਰਕਾਰ ਦੇ ਭੋਜਨ ਛਕੀ ਦੇ ਨੇ, ਜਿਹੜਾ ਰਸ ਇਹਦੇ ਵਿੱਚੋਂ ਬਣ ਗਿਆ ਉਹ ਰਸ ਕਿਸੇ ਭੋਜਨ ਚੋਂ ਨਹੀਂ ਬਣਿਆ। ਮਾਤਾ ਬੜੀ ਪ੍ਰਸੰਨ ਹੋਈ ਤੇ ਜਦੋਂ ਖਾਲੀ ਪੋਣਾ ਜਿਹੜਾ ਰੁਮਾਲ ਸੀ ਭੋਜਨ ਵਾਲਾ ਸਤਿਗੁਰੂ ਫੜਾਉਣ ਲੱਗੇ ਨੇ, ਬਚਨ ਕਰ ਦਿੱਤਾ, ਮਾਤਾ ਨਿਹਾਲ ਨਿਹਾਲ ਨਿਹਾਲ। ਤਿੰਨ ਬਚਨ ਜਦੋਂ ਸਤਿਗੁਰਾਂ ਨੇ ਕੀਤੇ ਨੇ, ਮਾਤਾ ਦੀ ਅਵਸਥਾ ਇੰਨੀ ਉੱਚੀ ਚੁੱਕ ਦਿੱਤੀ, ਉਹਨੂੰ ਇਸੇ ਮਾਤ ਲੋਕ ਵਿੱਚ ਰਹਿੰਦਿਆਂ ਸਰੀਰ ਵਿੱਚ ਰਹਿੰਦਿਆਂ ਵਿਦੇਹ ਮੁਕਤੀ ਦੇ ਆਨੰਦ ਦੇ ਦਿੱਤੇ, ਬ੍ਰਹਮ ਗਿਆਨ ਦੇ ਅੰਦਰ ਸੁਰਤ ਜਿਹੜੀ ਲਵਲੀਨ ਕਰ ਦਿੱਤੀ। ਇਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੀਆਂ ਦੇਣਾ ਨੇ। ਹਰੀ ਰੂਪ ਨੇ ਸੇਵਕਾਂ ਤੇ ਨਜ਼ਰ ਕਰਕੇ ਵੀ ਹਰੀ ਦਾ ਰੂਪ ਕਰ ਦਿੰਦੇ ਨੇ। ਰਾਜਾ ਰੂਪ ਨੇ ਮੰਗ ਤੇ ਭਿਖਾਰੀਆਂ ਨੂੰ ਰਾਜ ਦਿੰਦੇ ਪਏ ਨੇ। ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ, ਉਹਨਾਂ ਸਤਿਗੁਰਾਂ ਦਾ ਅੱਜ ਸਮੁੱਚੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਪ੍ਰਕਾਸ਼ ਗੁਰਪੁਰਬ ਮਨਾ ਰਹੀਆਂ ਹਨ। ਸਮੁੱਚੀਆਂ ਸੰਗਤਾਂ ਨੂੰ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਸਤਿਗੁਰੂ ਕਿਰਪਾ ਕਰਨ ਸਾਡੇ ਅੰਦਰ ਵੀ ਐਸੀ ਕੋਈ ਭਾਵਨਾ ਗੁਰਬਾਣੀ ਦੇ ਪ੍ਰਤੀ ਆਦਿਵ ਸਤਿਕਾਰ ਪੈਦਾ ਹੋਵੇ, ਜਿਸ ਕਰਕੇ ਸਾਡਾ ਵੀ ਜੀਵਨ ਸਫਲਾ ਬਣ ਸਕੇ। ਸੋ ਆਓ ਗੁਰੂ ਪਿਆਰੀ ਸੰਗਤ ਜੀ, ਜੋ ਹੁਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਾਨੂੰ ਸਤਿਗੁਰੂ ਜੀ ਨੇ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਉਸ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਦੇ ਨਾਲ ਕੁਝ ਕੁ ਸਮੇਂ ਵਾਸਤੇ ਜੁੜਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ, ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਦਾ ਨਾਮ ਹੈ। ਵਡਹੰਸ ਰਾਗ ਵਿੱਚ ਇਹ ਪਾਵਨ ਸ਼ਬਦ ਮੇਰੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 560 ਅੰਗ ਦੇ ਉੱਪਰ ਸੁਭਾਏਮਾਨ ਹੈ। ਇਸ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਅਤੇ ਆਪਣੇ ਪੂਰੇ ਸਤਿਗੁਰੂ ਦੀ ਵਡਿਆਈ ਕੀਤੀ ਹੈ। ਨਾਮ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ, ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਕਰਦੇ ਹਨ।
ਰਸਨਾ ਹਰ ਸਾਧ ਲੱਗੀ ਸਹਿਜ ਸੁਭਾਈ।
ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਰਸਨਾ ਜਵਾਨ ਹਰੀ ਪਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਲੈਣ ਵਿੱਚ ਲੱਗ ਗਈ। ਸਾਡੀ ਰਸਨਾ, ਸਾਡੀਆਂ ਜਵਾਨਾਂ ਇਹ ਹੋਰ ਰਸਾਂ ਕਸਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਕੇਤੈ, ਜਿਚਰ ਹਰ ਰਸ ਪੱਲੇ ਨਾ ਪਾਏ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜੀ ਰਸਨਾ ਜਵਾਨ ਹੈ ਇਹ ਪਰਮਾਤਮਾ ਦੇ ਨਾਮ ਦਾ ਸਵਾਦ ਲੈਣ ਲੱਗ ਜਾਵੇ। ਪਦਾਰਥ ਛਕਦੇ ਹਾਂ, ਜਵਾਨ ਨਾਲ ਲੱਗਦੇ ਨੇ, ਇਹ ਕੌੜਾ ਹੈ, ਇਹ ਮਿੱਠਾ ਹੈ, ਇਹ ਸਲੂਣਾ ਹੈ, ਬਕ ਬਕਾ ਹੈ, ਸਾਰੇ ਤਰ੍ਹਾਂ ਦੇ ਸਵਾਦ ਦਾ ਨਿਰਣਾ ਸਾਡੀ ਜਵਾਨ ਕਰਕੇ ਦੱਸ ਦਿੰਦੀ ਹੈ। ਜਿਹੜਾ ਕੋਈ ਐਸਾ ਚੰਗਾ ਫਿਰ ਭੋਜਨ ਲੱਗਦਾ ਜਵਾਨ ਨੂੰ, ਸਰੀਰ ਦੇ ਅੰਦਰ ਚਿੱਥ ਕਰਕੇ ਜਵਾਨ ਨਾਲ ਲੱਗ ਕੇ ਜਦੋਂ ਜਾਂਦਾ, ਉਸ ਭੋਜਨ ਦਾ ਅਸਰ ਇੱਕ ਇੱਕ ਅੰਗ ਪ੍ਰਤੰਗ ਵਿੱਚ ਇੱਥੋਂ ਤੱਕ ਕਿ ਰੋਮਾਂ ਤੱਕ ਚਲਿਆ ਜਾਂਦਾ। ਜਿੰਨਾ ਭੋਜਨ ਸਰੀਰ ਅੰਦਰ ਜਾਣਾ, ਰਿਸ਼ਟ ਪੁਸ਼ਟਤਾ ਸਰੀਰ ਨੂੰ ਮਿਲਣੀ, ਇਹ ਜਵਾਨ ਦੇ ਰਾਹੀਂ ਮਿਲਦੀ ਹੈ। ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਭਾਈ, ਇਹ ਵੀ ਜਵਾਨ ਦੇ ਨਾਲ ਹੀ ਜਪਿਆ ਜਾਣਾ। ਜਿਹਨੂੰ ਬੈਖਰੀ ਬਾਣੀ ਕਹਿੰਦੇ, ਬੋਲ ਕਰਕੇ ਕਿੱਡਾ ਕੋਈ ਅਭਿਆਸੀ ਹੋਵੇ, ਬ੍ਰਹਮ ਗਿਆਨੀ ਹੋਵੇ, ਤਤ ਵੇਤਾ ਹੋਵੇ, ਜੀਵਨ ਮੁਕਤ ਵਿਦੇਹ ਮੁਕਤੀ ਵਾਲਾ ਹੋਵੇ, ਉਹਦੀ ਅਵਸਥਾ ਜਿਹੜੀ ਜਵਾਨ ਤੋਂ ਸ਼ੁਰੂ ਹੋਵੇਗੀ। ਇਹ ਵੱਖਰੀ ਗੱਲ ਕਿ ਪਿਛਲੇ ਜਨਮਾਂ ਦੀਆਂ ਕਮਾਈਆਂ ਹੁੰਦੀਆਂ ਉਹ ਬਚਪਨ ਤੋਂ ਲੈ ਕੇ ਅਗਲੀ ਅਵਸਥਾ 'ਚ ਹੀ ਤੁਰ ਪੈਂਦਾ। ਜਿੱਥੋਂ ਸ਼ੁਰੂਆਤ ਹੋਣੀ ਹੈ ਨਾਮ ਜਪਣ ਵਾਲੇ ਦੀ, ਉਹ ਜਵਾਨ ਰਸਨਾ ਤੋਂ ਹੋਵੇਗੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜੇ ਗੁਰਮੁਖ ਪਿਆਰਿਆਂ ਦੀ ਰਸਨਾ ਹਰੀ ਪਰਮਾਤਮਾ ਦੇ ਨਾਮ ਦਾ ਸਵਾਦ ਲੈਣ ਵਿੱਚ ਲੱਗ ਗਈ। ਇੱਕ ਦੁਨਿਆਵੀ ਪਦਾਰਥ ਖਾਈਏ, ਜਵਾਨ ਸਵਾਦ ਲੈ ਕਰਕੇ ਸਰੀਰ ਅੰਦਰ ਭੇਜੇਗੀ, ਸਰੀਰ ਨੂੰ ਉਹਨੇ ਬਲ ਦੇ ਦੇਣਾ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰਾ ਜਦੋਂ ਨਾਮ ਦਾ ਰਸ ਲੈ ਕੇ ਨਾਮ ਨੂੰ ਜਪਦਾ ਤੇ ਉਹਨੂੰ ਕੀ ਲਾਭ ਹੋਵੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦਾ ਲਾਭ ਇਹ ਹੋ ਜਾਣਾ, ਸਹਿਜ ਸੁਭਾਏ। ਬੜੀ ਉੱਚੀ ਅਵਸਥਾ ਦੇ ਬਚਨ ਸਤਿਗੁਰੂ ਨੇ ਕਹਿ ਦਿੱਤੇ ਨੇ। ਰਸਨਾ ਨਾਲ ਨਾਮ ਨੂੰ ਜਪ ਕੇ ਸਵਾਦ ਲੈਂਦਿਆਂ ਸਿਮਰਨ ਕਰਦਿਆਂ ਹੋਇਆਂ ਸਹਿਜ ਗਿਆਨ ਦੀ ਪ੍ਰਾਪਤੀ ਹੋਵੇਗੀ। ਦੂਸਰਾ ਸੁਭਾਏ ਦਾ ਅਰਥ ਉਹਦੇ ਅੰਦਰ ਸ੍ਰੇਸ਼ਟ ਭਾਏ ਬ੍ਰਹਮ ਦਾ ਪ੍ਰਕਾਸ਼ ਹੋ ਜਾਵੇਗਾ, ਜਾਂ ਸਹਿਜ ਆਤਮਕ ਅਡੋਲ ਅਵਸਥਾ ਵੀ ਵਿਦਵਾਨ ਇਹਦਾ ਅਰਥ ਕਰਦੇ ਨੇ। ਤੇ ਐਸੀ ਜਿਹੜੀ ਉੱਚੀ ਅਵਸਥਾ ਹੈ ਉਹ ਰਸਨਾ ਨਾਲ ਨਾਮ ਨੂੰ ਜਪਦਿਆਂ ਹੋਇਆ ਮਿਲੇਗੀ। ਸਹਿਜ ਦਾ ਅਰਥ ਸਮਾਧ ਵੀ ਕੀਤਾ ਜਾਂਦਾ, ਜਿੱਥੇ ਸੁਤੇ ਸਦੀ ਸਭ ਕੁਝ ਹੁੰਦਾ ਹੋਵੇ, ਇਹ ਤਾਂ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਹੁੰਦਾ ਹੈ। ਸੋ ਇਸ ਲਈ ਸਤਿਗੁਰੂ ਦੇ ਜਿਹੜੇ ਪਿਆਰੇ ਗੁਰਸਿੱਖ ਨੇ ਉਹ ਸਹਿਜ ਗਿਆਨ ਦੀ ਪ੍ਰਾਪਤੀ, ਸੁਭਾਏ ਪ੍ਰਕਾਸ਼ ਦੀ ਪ੍ਰਾਪਤੀ ਵਾਸਤੇ ਕੁਝ ਸਾਧਨ ਕਰਦੇ ਨੇ। ਗੁਰਮੁਖ ਪਿਆਰਿਆਂ ਦੇ ਜਿਹੜੇ ਸਾਧਨ ਨੇ ਇਹ ਚਾਰ ਸਾਧਨ ਮੰਨੇ ਜਾਂਦੇ ਨੇ। ਸਭ ਤੋਂ ਪਹਿਲਾ ਸਾਧਨ ਹੈ ਸਿਮਰਨ ਕਰਨ ਵਾਲੇ ਦਾ ਪ੍ਰਤਿਆਹਾਰ। ਪ੍ਰਤਿਆਹਾਰ ਦੇ ਵਿੱਚ ਹੁੰਦਾ ਵੀ ਜਿਹੜੇ ਸਾਡੇ ਇੰਦਰੇ ਨੇ ਇਹ ਬਾਹਰ ਮੁਖੀ ਬਣੇ ਹੋਏ ਨੇ, ਇਹਨਾਂ ਨੂੰ ਅੰਤਰਮੁਖੀ ਕਰਨਾ। ਅੱਖਾਂ ਬਾਹਰ ਨੂੰ ਵੇਖਦੀਆਂ, ਇਹਨਾਂ ਨਾਲ ਅੰਦਰ ਅੰਤਰ ਆਤਮੇ ਨੂੰ ਵੇਖਣਾ। ਕੰਨ ਬਾਹਰਲੀਆਂ ਆਵਾਜ਼ਾਂ ਸੁਣਦੇ ਨੇ, ਅੰਦਰ ਪਰਮਾਤਮਾ ਦੇ ਨਾਮ ਦੀ ਧੁਨੀ ਨੂੰ ਇਹ ਕੰਨ ਸੁਣਨ ਲੱਗ ਜਾਣ। ਰਸਨਾ ਬਾਹਰਲੇ ਰਸ ਮਾਣਦੀ, ਅੰਦਰਲਾ ਜਿਹੜਾ ਅੰਮ੍ਰਿਤ ਦਾ ਕੁੰਟ ਉਹਦੇ ਰਸ ਨੂੰ ਮਾਨਣ ਲੱਗ ਜਾਵੇ। ਜਿਹੜੇ ਇੰਦਰੀਆਂ ਨੂੰ ਬਾਹਰੋਂ ਰੋਕ ਕੇ ਅੰਤਰਮੁਖੀ ਕਰਨ ਦਾ ਯਤਨ ਕਰਨਾ, ਇਹਨੂੰ ਵਿਦਵਾਨ ਪ੍ਰਤਿਆਹਾਰ ਕਹਿੰਦੇ ਨੇ। ਪ੍ਰਤਿਆਹਾਰ ਤੋਂ ਅੱਗੇ ਜਾ ਕਰਕੇ ਜਦੋਂ ਸਿਮਰਨ ਕਰਨ ਵਾਲੇ ਦਾ ਮਨ 12 ਸੈਕਿੰਡ ਵਾਸਤੇ ਟਿਕਣ ਲੱਗ ਜਾਵੇ, ਤਕਰੀਬਨ 12 ਸੈਕਿੰਡ ਤੱਕ ਇੰਨੀ ਕੁ ਕਿਤੇ ਮਨ ਦੀ ਇਕਾਗਰਤਾ ਬਣ ਜਾਵੇ, ਤਾਂ ਇਸ ਨੂੰ ਵਿਦਵਾਨ ਧਾਰਨਾ ਕਹਿੰਦੇ ਨੇ। ਪ੍ਰਤਿਆਹਾਰ ਪਹਿਲਾ ਸਾਧਨ ਹੈ। ਇਸ ਤੋਂ ਅੱਗੇ ਜਦੋਂ ਇੰਦਰੇ ਰੁਕ ਜਾਂਦੇ, 12 ਮਿੰਟ ਹੀ ਅੰਦਰ ਸ਼ਾਂਤੀ ਮਨ ਵਿੱਚ ਇਕਾਗਰਤਾ ਬਣ ਜਾਵੇ ਤੇ ਇਸ ਨੂੰ ਧਾਰਨਾ ਕਹਿੰਦੇ ਨੇ। ਜਦੋਂ 12 ਨੂੰ 12 ਨਾਲ ਗੁਣਾ ਕਰ ਦਈਏ 144 ਸੈਕਿੰਡ ਬਣ ਜਾਂਦੇ ਨੇ, ਤੇ 12 ਧਾਰਨਾ ਇਕੱਠੀਆਂ ਹੋ ਜਾਣ ਉੱਥੇ ਇੱਕ ਧਿਆਨ ਬਣ ਜਾਂਦਾ, ਤੇ 12 ਧਿਆਨਾਂ ਨੂੰ ਇਕੱਠਿਆਂ ਕਰਨ ਦਾ ਜਿਹੜਾ ਸਮਾਂ 24 ਮਿੰਟ ਦਾ ਬਣਦਾ, ਤੇ 30 ਕੁ ਮਿੰਟ ਲਾ ਲਈਏ, ਅੱਧਾ ਘੰਟਾ ਕਹਿ ਦਈਏ, ਇੰਨਾ ਚਿਰ ਕਿਤੇ ਮਨ ਦੀ ਇਕਾਗਰਤਾ ਬਣ ਜਾਵੇ ਉਹਨੂੰ ਸਮਾਧ ਕਹਿੰਦੇ ਨੇ। ਫਿਰ ਅੱਗੇ ਅਭਿਆਸੀ ਬੰਦਾ ਜਿਹੜਾ ਗੁਰਮੁਖ ਹੈ ਉਹ ਸਿਮਰਨ ਕਰਦਿਆਂ ਕਰਦਿਆਂ 30 ਮਿੰਟ ਤੋਂ ਸਮਾਂ ਵਧਾ ਕੇ ਕਿਸੇ ਦੀ ਘੰਟਾ ਸਮਾਧੀ ਲੱਗ ਜਾਂਦੀ, ਕੋਈ 2 ਘੰਟੇ ਸਮਾਧ ਲੈ ਜਾਂਦਾ, ਕੋਈ ਲੰਬੀਆਂ 8-8 ਘੰਟੇ ਦੀਆਂ ਵੀ ਸਮਾਧੀਆਂ, ਫਿਰ ਸੁੰਨ ਸਮਾਧੀਆਂ ਦੇ ਤੱਕ ਅਵਸਥਾਵਾਂ ਚੱਲੀਆਂ ਜਾਂਦੀਆਂ ਨੇ। ਇਹ ਜਿਹੜੀ ਐਸੀ ਅਵਸਥਾ ਹੈ, ਸੁੰਨ ਸਮਾਧੀ ਲੈ ਲਓ, ਸਾਬਕਲਪ ਸਮਾਧੀ ਕਹਿ ਲਓ, ਨਿਰਵਿਕਲਪ ਸਮਾਧੀ ਦੀ ਅਵਸਥਾ ਵੇਖ ਲਓ, ਕਿਸੇ ਵੀ ਸਮਾਧੀ ਦੀ ਅਵਸਥਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਰਸਨਾ ਦੇ ਨਾਲ ਸਵਾਦ ਲੈ ਕੇ ਰਸ ਲੈ ਕੇ ਪਰਮਾਤਮਾ ਦੇ ਨਾਮ ਨੂੰ ਜਪੇਗਾ, ਇਹ ਚੀਜ਼ਾਂ ਤੈਨੂੰ ਪ੍ਰਾਪਤ ਹੋ ਜਾਣਗੀਆਂ। ਇਸ ਲਈ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਜਿਨ੍ਹਾਂ ਦੀ ਰਸਨਾ ਜਵਾਨ ਪਰਮਾਤਮਾ ਦੇ ਨਾਮ ਨੂੰ ਜਪਣ ਵਿੱਚ ਲੱਗ ਗਈ, ਉਹਨਾਂ ਨੂੰ ਸਹਿਜ ਗਿਆਨ ਦੀ ਅਵਸਥਾ ਸੁਭਾਏ, ਉਹਨਾਂ ਦੇ ਅੰਦਰ ਐਸਾ ਆਤਮਕ ਅਵਸਥਾ ਦਾ ਜਿਹੜਾ ਪੂਰਨ ਗਿਆਨ ਉਹ ਪ੍ਰਾਪਤ ਹੋ ਜਾਂਦਾ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਸਾਡੇ ਮਨ ਦੇ ਅੰਦਰ ਤ੍ਰਿਪਤੀ ਸ਼ਾਂਤੀ ਨਹੀਂ ਹੈ। ਜਦੋਂ ਜਾਗਦਾ ਹੈ ਬੰਦਾ 12 ਘੰਟੇ ਤੇ ਉੱਥੇ ਆਲੇ ਦੁਆਲੇ ਦੀ ਭਟਕਣਾ ਵਿੱਚ ਲੱਗਿਆ ਰਹਿੰਦਾ। ਅਸੀਂ ਸੋਚਦੇ ਵੀ ਹੁਣ ਥੱਕ ਗਏ ਹਾਂ, ਸਰੀਰ ਕਰਕੇ ਕੁਝ ਆਰਾਮ ਕਰ ਲਈਏ। ਜਦੋਂ ਸੌਣ ਲੱਗਦੇ ਹਾਂ ਉੱਥੇ ਸਾਡਾ ਮਨ ਜਿਹੜੀ ਸੁਪਨ ਅਵਸਥਾ ਵਿੱਚ ਚੱਲਿਆ ਜਾਂਦਾ। ਸੁਪਨ ਅਵਸਥਾ ਉਸ ਵੇਲੇ ਬਣਦੀ ਜਦੋਂ ਮਨੁੱਖ ਦਾ ਮਨ ਪ੍ਰਤਕ ਨਾੜੀ ਵਿੱਚ ਚੱਲਿਆ ਜਾਵੇ। ਇਹ ਸਾਡੇ ਕੇਸ ਦੇ ਰੋਮਾਂ ਦੇ ਨਾਲੋਂ ਵੀ 100 ਗੁਣਾ ਜ਼ਿਆਦਾ ਬਰੀਕ ਮੰਨੀ ਹੈ ਅਧਿਆਤਮਕ ਵਾਦੀ ਗੁਰਮੁਖਾਂ ਨੇ। ਜਦੋਂ ਉੱਥੇ ਮਨ ਜਾ ਕੇ ਟਿਕਦਾ ਉੱਥੇ ਇੱਕ ਸੰਸਾਰ ਸੁਪਨੇ ਦਾ ਬਣਾ ਲੈਂਦਾ। ਜਿਹੜਾ ਮਨ 12 ਘੰਟੇ ਮਨੁੱਖ ਦੇ ਜਾਗਦਿਆਂ ਨਹੀਂ ਟਿਕਿਆ, ਸ਼ਾਂਤ ਨਹੀਂ ਹੋਇਆ, ਤੇ ਹੁਣ ਬੰਦਾ ਤੇ ਸੌਂ ਗਿਆ, ਸਰੀਰ ਜਿਹੜਾ ਹੈ ਇੱਕ ਪਿਆ ਹੈ ਮੁਰਦੇ ਵਾਂਗ, ਮਨ ਉੱਥੇ ਵੀ ਨਹੀਂ ਟਿਕਿਆ। ਮਨ ਨੇ ਸੁਪਨੇ ਦਾ ਸੰਸਾਰ ਬਣਾ ਲਿਆ ਤੇ ਉੱਥੇ ਦੌੜਿਆ ਫਿਰਦਾ ਹੈ। ਇਹ ਐਸਾ ਜਿਹੜਾ ਮਨ ਹੈ ਇਹਨੂੰ ਤ੍ਰਿਪਤੀ ਕਿਵੇਂ ਆਵੇ? ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਹਰ ਨਾਮ ਧਿਆਏ। ਜੇ ਤੂੰ ਹਰੀ ਪਰਮਾਤਮਾ ਦਾ ਨਾਮ ਧਿਆਵੇਂਗਾ ਧਿਆਤਾ ਧਿਆਨ ਧੇ ਦੇ ਦੁਆਰਾ, ਫਿਰ ਉਹ ਤੇਰਾ ਮਨ ਪੂਰਨ ਤ੍ਰਿਪਤ ਹੋ ਜਾਵੇਗਾ। ਹਰੀ ਪਰਮੇਸ਼ਰ ਤ੍ਰਿਪਤ ਸ਼ਾਂਤ ਰੂਪ ਹੈ, ਉਹਦਾ ਸਿਮਰਨ ਕਰਨ ਦੇ ਨਾਲ ਮਨ ਦੀ ਤ੍ਰਿਪਤੀ ਹੁੰਦੀ, ਮਨ ਦੀਆਂ ਸਾਰੀਆਂ ਜਿਹੜੀਆਂ ਆਸਾ ਨੇ ਇਹ ਲਹਿ ਜਾਂਦੀਆਂ ਨੇ। ਜਿੰਨੀ ਦੇਰ ਤਾਂ ਅਸੀਂ ਸਿਮਰਨ ਨਹੀਂ ਕਰਦੇ ਮਾਲਕ ਦਾ, ਪਰਮੇਸ਼ਰ ਦੀ ਆਰਾਧਨਾ ਨਹੀਂ ਕਰਦੇ, ਓਨੀ ਦੇਰ ਤਾਂ ਕਾਮਨਾ ਪੂਰੀਆਂ ਨਹੀਂ ਹੁੰਦੀਆਂ। ਬੜੀ ਭਟਕਣਾ ਹੁੰਦੀ, ਬੜੇ ਅਰਦਾਸਾਂ ਬੇਨਤੀਆਂ ਕਰਦੇ ਕਰਵਾਉਂਦੇ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ, ਮੇਰੀ ਆਹ ਕਾਮਨਾ ਪੂਰੀ ਹੋ ਜਾਵੇ, ਤੇ ਜਦੋਂ ਕੋਈ ਸਿਮਰਨ ਕਰਨ ਲੱਗ ਜਾਂਦਾ ਜਿਹੜੀਆਂ ਪਿਛਲੀਆਂ ਕਾਮਨਾਵਾਂ ਉਹ ਸਤਿਗੁਰੂ ਸਿਮਰਨ ਦੇ ਨਾਲ ਪੂਰੀਆਂ ਕਰ ਦਿੰਦੇ ਤੇ ਅੱਗੇ ਨੂੰ ਉਹਦੇ ਮਨ ਦੇ ਫੁਰਨੇ ਮੇਟ ਦਿੰਦੇ ਨੇ। ਫਿਰ ਸਿਮਰਨ ਕਰਨ ਵਾਲਾ ਨਹੀਂ ਮੰਗਦਾ, ਉਹ ਕਹਿੰਦਾ ਮੰਗਣ ਦੀ ਕੀ ਲੋੜ ਹੈ, ਬਿਨਾਂ ਮੰਗੇ ਹੀ ਮਾਲਕ ਦੇਈ ਜਾਂਦਾ ਹੈ। ਉੱਥੇ ਮਨ ਦੀ ਅਵਸਥਾ ਤ੍ਰਿਪਤੀ ਵਾਲੀ ਬਣ ਜਾਂਦੀ ਹੈ। ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣ ਕਰਕੇ ਉਹਦਾ ਚਿੰਤਨ ਕਰਨ ਦੇ ਨਾਲ ਮਨ ਪੂਰਨ ਤ੍ਰਿਪਤ ਹੋ ਜਾਂਦਾ, ਸ਼ਾਂਤ ਹੋ ਜਾਂਦਾ ਹੈ।
ਸਦਾ ਸੁਖ ਸੱਚ ਸ਼ਬਦ ਵਿਚਾਰੇ,
ਦੁਨੀਆਂ ਦੇ ਸੁੱਖਾਂ ਵਾਸਤੇ ਬੰਦੇ ਨੇ ਬਹੁਤ ਯਤਨ ਕੀਤੇ ਨੇ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ, ਸੁਖੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਜਿੰਨੇ ਯਤਨ ਕਰਦਾ ਬੰਦਾ ਸੁੱਖਾਂ ਵਾਸਤੇ ਕਰਦਾ ਹੈ, ਦੁੱਖਾਂ ਦਾ ਕੋਈ ਯਤਨ ਨਹੀਂ ਕਦੇ ਕੀਤਾ, ਪਰੰਤੂ ਦੇਖਿਆ ਨਹੀਂ ਵਿਚਾਰ ਕਰਕੇ, ਦੁੱਖ ਮੰਗੇ ਨਹੀਂ ਹਨ, ਇਹ ਬਿਨਾਂ ਮੰਗਿਆਂ ਤੋਂ ਆਈ ਜਾਂਦੇ ਨੇ। ਸੁੱਖ ਮੰਗਦਾ ਹੈ ਤਾਂ ਨਹੀਂ ਆਉਂਦੇ, ਇਹਦਾ ਕਾਰਨ ਕੀ ਹੈ? ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪਰਮਾਤਮਾ ਦੇ ਨਾਮ ਦੀ ਵਿਚਾਰ ਨਹੀਂ ਕੀਤੀ ਹੈ। ਸਦਾ ਸੁਖ ਸੱਚ ਸ਼ਬਦ ਵਿਚਾਰੀ, ਜੇ ਤੂੰ ਸਦੀਵ ਸੁਖ ਚਾਹੁੰਦਾ ਹੈ, ਦੁਨੀਆਂ ਦੇ ਸੁੱਖ ਤਾਂ ਖਿਨ ਭੰਗਰ ਨੇ, ਇੱਕ ਖਿਨ ਵਿੱਚ ਹੀ ਨਾਸ਼ ਹੋ ਜਾਂਦੇ ਨੇ। ਬੰਦਾ ਪੁੱਤਰਾਂ ਦੀਆਂ ਦਾਤਾਂ ਮੰਗਦਾ, ਮਾਲਕ ਦੇ ਦਿੰਦਾ ਤੇ ਬਾਲਕ ਅਵਸਥਾ ਵਿੱਚ ਹੀ ਤੁਰ ਜਾਵੇ, ਜਵਾਨੀ ਵਿੱਚ ਤੁਰ ਜਾਵੇ, ਮਾਪੇ ਕਹਿੰਦੇ ਇਹਦੇ ਨਾਲੋਂ ਨਾ ਹੀ ਪਰਮਾਤਮਾ ਦਿੰਦਾ ਤੇ ਚੰਗੇ ਸੀ। ਜਿਹੜੀਆਂ ਚੀਜ਼ਾਂ ਅਸੀਂ ਮੰਗਦੇ ਹਾਂ ਦੁਨੀਆਂ ਦੇ ਅੰਦਰ, ਇਹ ਭਾਈ ਨਾਸਵੰਤ ਨੇ। ਨਾ ਮੰਗੀਏ ਪਰਮਾਤਮਾ ਦੇ ਕੋਲੋਂ, ਪਰਮੇਸ਼ਰ ਬੜਾ ਦਿਆਲੂ ਬੜਾ ਕਿਰਪਾਲੂ। ਇੱਕ ਗੱਲ ਯਾਦ ਰੱਖੀਏ, ਜਿਹੜੀਆਂ ਚੀਜ਼ਾਂ ਮੰਗ ਮੰਗ ਕੇ ਅਰਦਾਸਾਂ ਕਰ ਕਰਕੇ ਲੈਂਦੇ ਮਿਲ ਜਾਂਦੀਆਂ, ਪਰੰਤੂ ਦੁੱਖ ਬੜਾ ਦਿੰਦੀਆਂ ਨੇ। ਜਿਹੜੀ ਮੌਜ ਵਿੱਚ ਆ ਕੇ ਪਰਮਾਤਮਾ ਨੇ ਵਸਤੂ ਦੇਣੀ, ਜਿਹੜੀ ਚੀਜ਼ ਦੇਣੀ ਉਹ ਕਦੇ ਦੁੱਖ ਨਹੀਂ ਦੇਵੇਗੀ। ਇਸ ਲਈ ਜੇ ਮੰਗਣਾ ਤੇ ਇੱਕ ਪਰਮਾਤਮਾ ਦਾ ਨਾਮ ਮੰਗ ਲਈਏ, ਮਾਲਕ ਦੀ ਰਹਿਮਤ ਮੰਗ ਲੈਣਾ ਕਰੀਏ, ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਸਦਾ ਸੁੱਖ ਹੈ ਬ੍ਰਹਮਾਕਾਰ ਬਿਰਤੀ ਹੋਣ ਦਾ, ਸਦਾ ਸੁੱਖ ਹੈ ਆਤਮਕ ਆਨੰਦ ਜਿਹੜਾ ਆਤਮਾ ਦੀ ਪ੍ਰਾਪਤੀ ਦਾ, ਉਹ ਸੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਾਪਤ ਹੋ ਜਾਂਦਾ ਸ਼ਬਦ ਵਿਚਾਰੀ। ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਦੀ ਕੋਈ ਗੁਰਮੁਖ ਪਿਆਰਾ ਵਿਚਾਰ ਕਰਦਾ ਹੈ,
ਆਪਣੇ ਸਤਿਗੁਰ ਵਿਟੋ ਸਦਾ ਬਲਿਹਾਰੀ,
ਅਸੀਂ ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਤੋਂ ਸਦਾ ਬਲਿਹਾਰ ਕੁਰਬਾਨ ਜਾਂਦੇ ਹਾਂ, ਜਿਨ੍ਹਾਂ ਨੇ ਐਸੀ ਮਾਲਕ ਪਰਮਾਤਮਾ ਦੀ ਸਾਨੂੰ ਵਿਚਾਰ ਦੇ ਦਿੱਤੀ ਬ੍ਰਹਮ ਗਿਆਨ ਦੀ, ਜਿਸ ਦੇ ਸਦਕਾ ਸਾਰੇ ਸੁੱਖ ਝੋਲੀ ਵਿੱਚ ਆ ਕੇ ਪੈ ਗਏ ਨੇ। ਆਪਣਿਆਂ ਸਤਿਗੁਰਾਂ ਤੋਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਦਾ ਕੁਰਬਾਨ ਜਾਂਦੇ, ਬਲਿਹਾਰ ਜਾਂਦੇ ਹਾਂ। ਵਿਸਰਾਮ ਅਸਥਾਈ ਦੇ ਕਰਕੇ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
ਅੱਖੀ ਸੰਤੋਖੀਆਂ ਏਕ ਲਿਵਲਾਏ,
ਸਾਡੀਆਂ ਜਿਹੜੀਆਂ ਅੱਖਾਂ ਨੇ, ਜਿਹੜੇ ਨੇਤਰ ਪਰਮਾਤਮਾ ਵਾਹਿਗੁਰੂ ਜੀ ਨੇ ਦਿੱਤੇ ਨੇ, ਇਹਨਾਂ ਨੂੰ ਕਦੇ ਸੰਤੋਖ ਨਹੀਂ ਆਉਂਦਾ ਹੈ। ਦੂਸਰੇ ਦੇ ਵਸਤਰਾਂ ਨੂੰ ਤੱਕ ਕੇ, ਰੰਗ ਰੂਪ ਨੂੰ ਤੱਕ ਕੇ, ਦੂਜੇ ਦੇ ਪਦਾਰਥ ਵੇਖ ਕੇ ਬੰਦਾ ਕਹਿੰਦਾ ਮੇਰੇ ਕੋਲ ਹੋਣਾ ਚਾਹੀਦਾ ਹੈ। ਇਹ ਅੱਖਾਂ ਜਿੰਨਾ ਵੀ ਵੇਖੀ ਜਾਂਦੀਆਂ ਤੇ ਓਨੀ ਹੋਰ ਤ੍ਰਿਸ਼ਨਾ ਅੱਗੇ ਪੈਦਾ ਕਰੀ ਜਾਂਦੀਆਂ ਨੇ। ਵਡੇਪਾ ਆ ਜਾਂਦਾ, ਨੇਤਰਾਂ ਦੀ ਜੋਤ ਘੱਟ ਜਾਂਦੀ, ਮਨੁੱਖ ਕਹਿੰਦਾ ਨਿਗਾਹ ਬਣਾ ਲਓ, ਲੈਨ ਜਪਵਾਓ, ਜਾਂ ਚਸ਼ਮੇ ਕੋਈ ਐਨਕਾਂ ਲਗਵਾ ਲਈਏ ਤਾਂ ਕਿ ਠੀਕ ਤਰ੍ਹਾਂ ਨਾਲ ਦੁਨੀਆਂ ਨੂੰ ਵੇਖ ਸਕੀਏ। ਇਹ ਅੱਖਾਂ ਸਾਰੀ ਜ਼ਿੰਦਗੀ ਵੇਖਦਿਆਂ ਹੋਇਆਂ ਕਦੇ ਸੰਤੋਖ ਨਹੀਂ ਪ੍ਰਾਪਤ ਹੋਣ ਦਿੰਦੀਆਂ। ਇਹ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਨਹੀਂ ਕਦੇ ਰੱਜਦੀਆਂ ਹਨ। ਤੇ ਜੇ ਕਿਤੇ ਸੰਤੋਖ ਲੈਣਾ ਹੈ ਅੱਖਾਂ ਕਰਕੇ, ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਇੱਕ ਕਰਮ ਕਰ ਲੈ, ਏਕ ਲਿਵ ਲਾਏ, ਇੱਕ ਪਰਮਾਤਮਾ ਵਾਹਿਗੁਰੂ ਜੀ ਦੇ ਅੰਦਰ ਲਿਵ ਆਪਣੀ ਸੁਰਤ ਨੂੰ ਜੋੜ ਲੈ। ਜਦੋਂ ਤੇਰੀ ਸੁਰਤ ਜੁੜ ਜਾਵੇਗੀ ਉਸ ਮਾਲਕ ਦੇ ਅੰਦਰ, ਫਿਰ ਤੈਨੂੰ ਅੱਖਾਂ ਪੁੱਟ ਕੇ ਵੇਖਣ ਦੀ ਲੋੜ ਨਹੀਂ ਪਵੇਗੀ। ਦਿਵ ਦ੍ਰਿਸ਼ਟੀ ਦਾ ਐਸਾ ਗਿਆਨ ਮਾਲਕ ਦੇ ਦੇਵੇਗਾ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤੱਤ ਹੈ, ਸਤਿਗੁਰ ਹੋਏ ਲਿਖਾਵੈ। ਤੇ ਇਸ ਪ੍ਰਕਾਰ ਉਹ ਮਾਲਕ ਪਰਮਾਤਮਾ ਤੈਨੂੰ ਗਿਆਨ ਦੇ ਦੇਵੇਗਾ, ਅੱਖਾਂ ਜਿਹੜੀਆਂ ਬਾਹਰਲੇ ਰੂਪ ਦੇਖਣ ਵੱਲੋਂ ਬਿਲਕੁਲ ਸੰਤੋਖ ਹੋ ਜਾਣਗੀਆਂ, ਸ਼ਾਂਤੀ ਆ ਜਾਵੇਗੀ। ਇਹ ਸੰਸਾਰ ਜਿਹੜਾ ਇੱਕ ਪਰਮਾਤਮਾ ਦਾ ਰੂਪ ਹੀ ਦਿਸੇਗਾ। ਜਿਸ ਦੀ ਲਿਵ ਪਰਮਾਤਮਾ ਨਾਲ ਇੱਕ ਵਾਰੀ ਜੁੜ ਗਈ, ਉਹ ਦੁਨੀਆਂ ਨੂੰ ਅੱਖਾਂ ਨਾਲ ਵੇਖਦਾ ਵੀ ਇਉਂ ਹੈ ਜਿਵੇਂ ਦੇਖਦਾ ਹੀ ਨਹੀਂ ਹੈ। ਐਸੀ ਅਵਸਥਾ ਮਾਲਕ ਸਿਮਰਨ ਦੇ ਨਾਲ ਉਹਦੀ ਝੋਲੀ ਪਾ ਦਿੰਦੇ ਨੇ। ਇੱਕ ਦੇ ਨਾਲ ਲਿਵ ਸੁਰਤ ਨੂੰ ਲਾ ਕੇ ਆਪਣੀਆਂ ਅੱਖਾਂ ਨੇਤਰਾਂ ਦੇ ਅੰਦਰ ਸਦੈਵੀ ਸੰਤੋਖ ਬਣਾ ਲੈ।
ਮਨ ਸੰਤੋਖਿਆ ਦੂਜਾ ਭਾਉ ਗਵਾਏ।
ਸਤਿਗੁਰੂ ਪਾਤਸ਼ਾਹ ਨੇ ਅਗਲੀ ਪੰਕਤੀ ਦੇ ਅੰਦਰ ਮਨ ਦਾ ਜ਼ਿਕਰ ਕਰ ਦਿੱਤਾ। ਜਿਹੜਾ ਮਨ ਹੈ ਇਹੋ ਮਨ ਉੱਡਣ ਪੰਖੇਰੂ ਬਨ ਕਾ, ਕਦੇ ਤੇ ਪੰਛੀਆਂ ਵਾਂਗ ਉਡਾਰੀਆਂ ਮਾਰਦਾ ਖਿਨ ਤੋਲਾ ਖਿਨ ਮਾਸਾ ਬਣ ਜਾਂਦਾ ਹੈ। ਇੱਕ ਖਿਨ ਵਿੱਚ ਹੀ ਮਨ ਬਹੁਤ ਵੱਡਾ ਪੁੰਨੀ ਧਰਮਾਤਮਾ ਬਣ ਜਾਂਦਾ, ਦੂਜੇ ਖਿਨ ਵਿੱਚ ਹੀ ਉਹੀ ਮਨ ਪਾਪੀ ਲੋਭੀ ਲਾਲਚੀ ਬਣ ਜਾਂਦਾ, ਇੱਕ ਖਿਨ ਦੇ ਵਿੱਚ ਹੀ ਬਹੁਤ ਵੱਡਾ ਬ੍ਰਹਮ ਗਿਆਨੀ ਮਨ ਬਣ ਕੇ ਬੈਠ ਜਾਂਦਾ, ਦੂਜੇ ਪਲ ਦੇ ਅੰਦਰ ਬਹੁਤ ਵੱਡਾ ਅਗਿਆਨੀ ਮੂਰਖ ਬਣ ਜਾਂਦਾ ਹੈ। ਇਹ ਮਨ ਦੀ ਜਿਹੜੀ ਐਸੀ ਅਵਸਥਾ, ਐਸਾ ਸੁਭਾਅ ਬਣਿਆ, ਇਹ ਮਨ ਨੂੰ ਕਦੇ ਵੀ ਸੰਤੋਖ ਟਿਕਾ ਨਹੀਂ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਮਨ ਵਿੱਚ ਸੰਤੋਖ ਲੈਣਾ ਚਾਹੁੰਦਾ ਦੂਜਾ ਭਾਉ ਗਵਾਏ, ਜਿਹੜਾ ਅੰਦਰ ਦਵੈਤ ਭਾਵ ਫੁਰਦਾ ਹੈ ਤੇਰੇ ਇਹਨੂੰ ਗਵਾ ਦੇ। द्वैत भाव दे विच ये मेरा दुश्मन ये मेरा मित्र है ये मेरा आपना ये पराया है ये दिन रात उच्चा नीमा ब्रह्म ज्ञानी अज्ञानी ये सारी जेड़ी द्वैत करके देखता है ये किवें द्वैत गवाई जावेगी गुरु की कृपा नाल ये अवस्था बनेगी सतगुरु की कृपा नाल उस मालक दे नाम की विचार कर तेरे अंदरों द्वैत दूजा भाव गवाच जावे फिर उथे मन नू सदीव काली संतोख है शांति है
देह शरीर सुख होवे शब्द हर नाए
इथे दो शब्द वरते ने एक देह शब्द है एक शरीर है देह दा अर्थ विद्वान बुद्धि भी करदे ने ते देह दा अर्थ साढ़े त्रै मन देहुरी चल्ले पानी अन्न साडा स्थूल जेड़ा शरीर नू देही कहंदे ने इस देही दे अंदर भी सदीव काल सुख होवेगा ते शरीर दा अर्थ जेड़ा सूक्ष्म शरीर सतारा सूक्ष्म तत्तां दा अंदर पिया है ये दोवें शरीर अते देही विच सुख बन जाना शब्द हर नाए जे गुरु दे शब्द दे द्वारा उपदेश दे नाल हरी परमात्मा दे नाए नाम नू जपना करे
नाम परमल हिरदा रहे आसमाए
परमेश्वर वाहिगुरु जी दा जेड़ा नाम है ए परमल दा अर्थ हुंदा चंदन ए चंदन ब्रिश दी न्याई है जिमें बावन चंदन विद्वान उनू बवंजा को उंगलां दा ही मानदे ने बहुत छोटा हुंदा ते परंतु ओदे अंदर मालक ने कला किड्डी वड्डी रखी हुई जदों ऐसा समा आउंदा समें दे नाल ओ सारे जंगल नू महकण ला दिंदा है अपनी रुत विच जदों महकां छड्डदा सारे जंगल नू सुगंधी वाला बना दिंदा ते इसलिए इधर परमात्मा दा नाम जेड़ा ए चंदन दी न्याई है हिरदय रहिया समाए जिदे हिरदे विच नाम रूप चंदन आके समा गया बस गया उस गुरमुख दे पांच जेडे साडे प्राण हन ए भी महकण लग जांदे ने पांच ज्ञान इंद्रे इन्हां विचों भी सुगंधी आउंदी है पांच कर्म इंद्रे इन्हां विचों भी खुशबुआं आउण लग जांदियां इथों तक हिरदे विच बसिया होया नाम तां गुरमुख रोम रोम हर त्यावे रोमा रोमा दे विच्चों भी नाम दी बाशना भाव भगती दियां सुगंधियां आउण लग जांदियां ए नाम दियां कमाईयां ने हिरदे विच परमात्मा दा नाम आके समा गया ते सारे ही ज्ञान कर्म इंद्रियां दे संयुगत ए देही भावना दे संयुगत हो करके शरदा वाली बन जांदी ते इहदे विचों महकां आउंदियां सुगंधी वाली बन जांदी है
नानक मस्तक जिस वड भाग
जिहड़े गुरमुख प्यारे दे मस्तक मत्थे दे बहुत ही उत्कृष्ट कर्म ने चंगे भाग ने श्रोमणी जिस्त दे मथे दे भाग लिख दिते मालक ने
गुर की बाणी सहज बैराग
शब्द दी संपूर्णता करदिया होया सतगुरु पातशाह कहंदे उस गुरु दे प्यारे नू गुरु दी बाणी मिलदी है असि रौला जिन्ना मर्जी पाई चलिए प्रचारक होके जी बाणी पढ़ो बाणी दे लड़ लगो बाणी दा अभ्यास करो जदों मथे दे माड़े भाग सामने पाए ते गुरु दे नेड़े भी नहीं सिख जा सकदा नाम करके सिख हो सकदा सिखां दे घरे पैदा होण करके सिख कोई कहा सकदा असल दे सिख उदो बनना सिखी सिखिया गुर विचार जदों गुरु दी सिख्या ते चलेगा गुरु दी जेड़ी बाणी बहुत बड़ियां भागां दे नाल गुरसिख नूं प्राप्त हुंदी है जदों बाणी दी दात मिल जांदी उत्थे सहज बैराग दो चीजां मिल जांदियां सहज ओ ज्ञान मिलदा जेड़ा किते किताबां विच भी लिखिया नहीं हुंदा ओ ज्ञान जेड़ा जोगियां दे ध्यान विच नहीं कदे आउंदा जोगीशरां दे समझ विच नहीं पैंदा गुरु दी बाणी ओ सानू ऐसा जेड़ा ज्ञान दे दिंदी कई बारी मेरे वर्गे कह दिंदे बाणी पढ़न दी कोई लोड़ नहीं सिमरन करो ना भाई बाणी साडा गुरु है ਗੁਰੂ ਸਾਹਿਬ ਸਿੱਖ ਦੀ ਸਦਾ ਅਗਵਾਈ ਕਰਦੇ ਨੇ। ਪੁਰਾਤਨ ਗੁਰੂ ਦੇ ਸਿੱਖਾਂ ਦੇ ਜੀਵਨ ਪੜ੍ਹਨੇ ਕਰੀਏ, ਕੋਈ 25-25 ਪਾਠ, ਕੋਈ 51-51 ਪਾਠ ਕਰਦੇ, ਕਿੰਨੇ ਗੁਰਸਿੱਖਾਂ ਦੇ ਉੱਚੇ ਸੁੱਚੇ ਜੀਵਨ ਹੋਇਆ ਕਰਦੇ ਸਨ ਬਾਣੀ ਦੇ ਆਸਰੇ। ਬਾਣੀ ਬਹੁਤ ਉੱਚੀ ਅਵਸਥਾ ਤੇ ਲੈ ਕੇ ਜਾਣ ਵਾਲੀ, ਸਿਮਰਨ ਕਰਨਾ ਵੀ ਜ਼ਰੂਰੀ ਤੇ ਗੁਰੂ ਦੀ ਅਗਵਾਈ ਲੈਣੀ ਉਸ ਤੋਂ ਵੀ ਜ਼ਰੂਰੀ ਹੈ। ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਜਦੋਂ ਕੋਈ ਸਿਮਰਨ ਕਰੇਗਾ, ਫਿਰ ਉਹਨੂੰ ਸਹਿਜ ਗਿਆਨ ਦੀ ਪ੍ਰਾਪਤੀ ਹੋਵੇਗੀ ਤੇ ਵੈਰਾਗ ਉਹਦੇ ਅੰਦਰ ਪੂਰਨ ਤਰ ਤੀਬਰ ਤਰ ਤਮ ਵੈਰਾਗ ਦੀ ਪ੍ਰਾਪਤੀ ਹੋ ਜਾਵੇਗੀ। ਸੋ ਸਮਾਂ ਸੰਪੂਰਨ ਹੋ ਚੁੱਕਿਆ। ਵੈਰਾਗ ਦੀਆਂ 9 ਕਿਸਮਾਂ ਨੇ। ਸਭ ਤੋਂ ਸਿਰੇ ਦਾ ਜਿਹੜਾ ਵੈਰਾਗ, ਉਹ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਨੂੰ ਦੇਣ ਵਾਲੀ ਹੈ। ਸੋ ਇਹ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਕਿਰਪਾ ਕੀਤੀ ਹੈ। ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ੇ ਨੇ। ਇੰਨੀ ਕੁ ਸਤਿਗੁਰੂ ਜੀ ਹੋਰ ਸਾਡੇ ਤੇ ਕਿਰਪਾ ਕਰ ਦੇਣ। ਹੁਕਮਨਾਮੇ ਦੇ ਅੰਦਰ ਜੋ ਸ਼ਬਦ ਵਿੱਚ ਸਿਧਾਂਤ ਬਖਸ਼ਿਆ, ਜੋ ਸੁੰਦਰ ਵਿਚਾਰ ਬਖਸ਼ੇ ਨੇ, ਸਾਡੇ ਮਨਾਂ ਤਨਾਂ ਵਿੱਚ ਉਹ ਸਮਾ ਜਾਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਦਾਸ ਇੱਕ ਵਾਰੀ ਫੇਰ ਸਮੁੱਚੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਹੈ। ਸਤਿਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ, ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਤੁਸ਼ ਜਿਹੀ ਬੁੱਧੀ ਹੋਣ ਦੇ ਸਦਕਾ ਅਨੇਕਾਂ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਸ਼ ਕਰਨੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਨਾਨਕ ਮਸਤਕ ਜਿਸ ਵਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।